ਪਰ ਦੋਸ਼ ਕਰਨ ਤੋਂ ਬਾਅਦ, ਗੁਨਾਹ ਕਰਨ ਤੋਂ ਬਾਅਦ ਵੀ ਇਹ ਹੀ ਸਾਬਤ ਕਰਨ ਦਾ ਯਤਨ ਕਰਨਗੇ ਕਿ ਮੈਂ ਇਹ ਗੁਨਾਹ, ਮੈਂ ਇਹ ਦੋਸ਼ ਕੀਤਾ ਨਹੀਂ। ਕੈਸੀ ਇਹ ਅੰਦਰ ਦੀ ਅਵਸਥਾ ਕਿ ਜਿੱਥੇ ਆਪਣੀ ਕੀਤੀ ਹੋਈ ਗਲਤੀ ਨੂੰ, ਆਪਣੇ ਕੀਤੇ ਹੋਏ ਗੁਨਾਹ ਨੂੰ ਆਪ ਸਵੀਕਾਰ ਕਰ ਲੈਣਾ ਤੇ ਇਹ ਸ਼ਬਦ ਕਹਿਣੇ, ਜੋ ਕੁਛ ਮੈਂ ਬੀਜਿਆ ਸੀ ਉਹ ਮੈਂ ਆਪ ਕੱਟਿਆ ਹੈ ਤੇ ਅੱਜ ਸਤਿਗੁਰੂ ਜੀ ਨੇ ਜਿਹੜਾ ਅਗਲਾ ਪਵਿੱਤਰ ਅੱਖਰ ਬਖਸ਼ਿਆ ਹੈ ਉਹ ਹੈ ਨੰਨਾ। ਇਸ ਰਾਹੀਂ ਵੀ ਹਜ਼ੂਰ ਅੰਦਰ ਦੀ ਉਸ ਅਵਸਥਾ ਨੂੰ ਬਿਆਨ ਕਰਦੇ ਨੇ ਕਿ ਜਿੱਥੇ ਜਗਿਆਸੂ ਆਪਣੇ ਅੰਦਰ ਪਰਮਾਤਮਾ ਦਾ ਸ਼ੁਕਰ ਵੀ ਕਰਦਾ ਤੇ ਇੱਕ ਪਛਤਾਵੇ ਦੀ ਤਾਂਗ ਲੈ ਕੇ ਇਹ ਬੇਨਤੀ ਕਰਦਾ, ਮਾਲਕ ਤੇਰਾ ਦਿੱਤਾ ਹੋਇਆ ਸਭ ਕੁਝ ਖਾਧਾ ਭੋਗਿਆ ਪਰ ਦੁੱਖ ਇਸ ਚੀਜ਼ ਦਾ, ਨਾ ਤਾਂ ਤੇਰੇ ਦੀਦਾਰ ਕੀਤੇ ਤੇ ਨਾ ਤੇਰੀ ਦਿੱਤੀ ਦਾਤ ਨੂੰ ਵਰਤ ਕੇ ਤੈਨੂੰ ਯਾਦ ਕੀਤਾ। ਅਸਲ ਵਿੱਚ ਇਹ ਵੀ ਇੱਕ ਅਰਦਾਸ ਦਾ ਹਿੱਸਾ ਹੈ, ਨੰਨਾ ਨਾ ਭੋਗ ਨਿਤ ਭੋਗੈ, ਨਾ ਦਾ ਅਰਥ ਹੈ ਪਰਮਾਤਮਾ ਖਸਮ ਵਾਹਿਗੁਰੂ ਤੇਰੇ ਦਿੱਤੇ ਹੋਏ ਪਦਾਰਥ ਭੋਗੇ ਪਰ ਇੰਨਾ ਕੁਝ ਵਰਤ ਕੇ ਵੀ ਨਾ ਡੀਠਾ ਨਾ ਸੰਭਲਿਆ, ਨਾ ਤਾਂ ਤੇਰੇ ਦੀਦਾਰ ਪਾਏ ਨਾ ਤੈਨੂੰ ਯਾਦ ਕੀਤਾ ਤੇ ਸਾਈਂ ਲੋਕ ਮੇਰੀਆਂ ਗੱਲਾਂ ਤੇ ਭਰੋਸਾ ਕਰ ਬੈਠੇ ਪਰ ਮੈਂ ਅੱਜ ਆਪ ਦੇ ਸਾਹਮਣੇ ਸੰਗਤ ਵਿੱਚ, ਹਜ਼ੂਰ ਕਹਿੰਦੇ ਨੇ ਮੈਂ ਸੰਗਤ ਵਿੱਚ ਇਹ ਪ੍ਰਵਾਨ ਕਰਨ ਨੂੰ ਤਿਆਰ ਆ ਭੈਣੇ, ਤੈਨੂੰ ਤਾਂ ਸਾਈਂ ਮਿਲਿਆ, ਮੈਂ ਸਿਰਫ ਗੱਲਾਂ ਕਰਨ ਵਾਲਾ ਮੈਂ, ਮੇਰੇ ਕੋਲ ਉਸਦਾ ਪਿਆਰ ਨਹੀਂ। ਇਹ ਅੰਦਰੋਂ ਅਰਦਾਸ ਹੈ, ਗੱਲੀ ਖੌ ਸੁਹਾਗਣ ਭੈਣੇ ਕੰਤ ਨਾ ਕਬ ਹੂੰ ਮੈਂ ਮਿਲਿਆ। ਜਿਨ੍ਹਾਂ ਨੂੰ ਮਿਲਿਆ ਨਹੀਂ ਉਹ ਕਈ ਵਾਰੀ ਦਾਵਾ ਕਰਨ ਲੱਗ ਪੈਂਦੇ ਨੇ ਅਸੀਂ ਜਾਣਿਆ, ਅਸੀਂ ਪਾਇਆ, ਅਸੀਂ ਮਾਣਿਆ, ਪਰ ਸਤਿਗੁਰੂ ਕਹਿੰਦੇ ਨੇ ਇਹ ਵੀ ਤਾਂ ਇੱਕ ਅਰਦਾਸ ਹੈ ਕਿ ਉਹਦੀਆਂ ਸਿਰਫ ਗੱਲਾਂ ਕਰਕੇ ਸਵੀਕਾਰ ਕਰ ਲੈਣਾ ਕਿ ਮੈਂ ਨਾ ਜਪਿਆ ਤੇ ਨਾ ਦੇਖਿਆ, ਸਿਰਫ ਮੈਂ ਗੱਲਾਂ ਨਾਲ ਆਪਣੇ ਆਪ ਨੂੰ ਸੁਹਾਗਣ ਕਹਿ ਰਹੀ ਹਾਂ, ਤੇਰੇ ਪਿਆਰ ਨੂੰ ਮੈਂ ਮਾਣਿਆ ਰੱਖੇ। ਦੇਖੋ ਜਦੋਂ ਅਰਦਾਸ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ, ਜਦੋਂ ਕਿਸੇ ਜਗਿਆਸੂ ਦੇ ਅੰਦਰ ਪਸ਼ਚਾਤਾਪ ਜਨਮ ਲੈਂਦਾ, ਇੱਕ ਹੈ ਪਛਤਾਵਾ ਤੇ ਇੱਕ ਹੈ ਪ੍ਰਾਸ਼ਚਿਤ ਕਰਮ ਕਰਨੇ। ਪਛਤਾਵੇ ਦਾ ਅਰਥ ਹੈ ਕਿ ਜੋ ਕਰਮ ਕੀਤੇ ਨੇ ਉਹਨਾਂ ਨੂੰ ਚੇਤੇ ਕਰਕੇ ਪਛਤਾਣਾ ਕਿ ਮੈਂ ਇਹ ਕਿਉਂ ਕੀਤੇ, ਤੇ ਪ੍ਰਾਸ਼ਚਿਤ ਦਾ ਅਰਥ ਹੈ ਕਿ ਜਿਹੜੇ ਮੈਂ ਕਰ ਬੈਠਾ ਉਹਨਾਂ ਤੋਂ ਬੰਦ ਖਲਾਸੀ ਕਿਵੇਂ ਹੋਵੇਗੀ, ਉਹ ਫਿਰ ਧਰਮ ਦੇ ਕਰਮ ਕਰਨ। ਆਪਾਂ ਫਿਰ ਕਹਿੰਦੇ ਹਾਂ ਇਹ ਬੰਦਾ ਪ੍ਰਾਸ਼ਚਿਤ ਕਰਮ ਕਰ ਰਿਹਾ ਹੈ। ਜਿਵੇਂ ਉਦਾਹਰਣ ਦੇ ਤੌਰ ਤੇ ਆਪਣੀ ਗੁਰਮਤ ਵਿੱਚ, ਗੁਰਸਿੱਖੀ ਅੰਦਰ ਕੋਈ ਇਨਸਾਨ ਗੁਨਾਹ ਕਰਦਾ ਹੈ ਤੇ ਗੁਨਾਹ ਕਰਨ ਤੋਂ ਬਾਅਦ ਉਹ ਆਪਣੀ ਗਲਤੀ ਨੂੰ ਸਵੀਕਾਰ ਲੈਂਦਾ ਤੇ ਪਰਤ ਕੇ ਅਸੀਂ ਭਾਵੇਂ ਸ਼ਬਦ ਵਰਤਨੇ ਆ ਧਾਰਮਿਕ ਸਜ਼ਾ, ਉਹਨੂੰ ਭਾਂਡੇ ਮਾਂਜਣ ਦੀ, ਝਾੜੂ ਲਾਉਣ ਦੀ, ਵੈਸੇ ਤਾਂ ਜੇ ਸ਼ਬਦ ਇਸ ਦੀ ਸੁਧਾਈ ਕੀਤੀ ਜਾਏ ਤੇ ਹੋਰ ਵੀ ਚੰਗਾ ਹੋਵੇ, ਪਾਠ ਤੇ ਸੇਵਾ ਕਦੀ ਸਜ਼ਾ ਨਹੀਂ ਹੁੰਦੀ। ਜੇ ਇਹ ਸਜ਼ਾ ਹੈ ਤੇ ਆਤਮਕ ਜੀਵਨ ਕਿਵੇਂ ਬਣੇਗਾ? ਪ੍ਰਾਸ਼ਚਿਤ ਕਰਮ ਦਾ ਅਰਥ ਜੋ ਕੁਛ ਕੀਤਾ ਉਸ ਅੰਦਰ ਨੂੰ ਧੋਣ ਵਾਸਤੇ ਫਿਰ ਉਹ ਕਰਮ ਕਰਨੇ, ਫਿਰ ਉਹਦੇ ਵਿੱਚ ਸੇਵਾ ਲੈ ਲਓ, ਬਾਣੀ ਦਾ ਪਾਠ, ਜਪ ਤਪ, ਸਿਮਰਨ, ਉਹ ਹੈ ਪ੍ਰਾਸ਼ਚਿਤ ਕਰਮ। ਫਿਰ ਬੇਨਤੀ ਕਿ ਪਛਤਾਵਾ ਦੋ ਤਰ੍ਹਾਂ ਦੇ ਕਰਮਾਂ ਦਾ ਹੁੰਦਾ ਹੈ, ਇੱਕ ਕੀਤੇ ਹੋਏ ਕਰਮਾਂ ਦਾ ਤੇ ਦੂਸਰਾ ਅਕੀਤੇ ਨਾ ਕੀਤੇ ਹੋਏ ਕਰਮਾਂ ਦਾ। ਉਹ ਪਛਤਾਵਾ ਕੀ ਹੈ? ਕੀਤੇ ਹੋਏ ਕਰਮਾਂ ਦਾ, ਮੈਂ ਆਹ ਕੁਛ ਗੁਨਾਹ ਆਹ ਭੁੱਲਾਂ ਕੀਤੀਆਂ, ਮੈਂ ਇਸ ਦਾ ਪਛਤਾਵਾ ਕਰਨਾ ਵਾ। ਤੇ ਅਕੀਤੇ ਦਾ ਅਰਥ ਹੈ ਕਿ ਜਿਹੜੀ ਤੂੰ ਬੰਦਗੀ ਸਿਮਰਨ ਕਰਨ ਵਾਸਤੇ ਮੈਨੂੰ ਭੇਜਿਆ ਕਰਮ ਉਹ ਮੈਂ ਕੀਤਾ ਨਹੀਂ, ਨਾ ਕੀਤੇ ਦਾ ਵੀ ਪਛਤਾਵਾ ਕਰਨਾ ਤੇ ਕੀਤੇ ਹੋਏ ਦਾ ਵੀ ਪਛਤਾਵਾ ਕਰਨਾ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਪਹਿਲਾ ਬਚਨ ਕੀਤਾ ਹੈ ਕਿ ਅਸੀਂ ਤੇਰੀਆਂ ਦਿੱਤੀਆਂ ਦਾਤਾਂ ਭੋਗਨੇ ਪਏ ਹਾਂ, ਮਾਣਨੇ ਪਏ ਹਾਂ, ਤੂੰ ਸਭ ਕੁਛ ਸਾਨੂੰ ਦਿੱਤਾ ਪਰ ਤੈਨੂੰ ਨਾ ਚੇਤੇ ਕੀਤਾ ਨਾ ਤੇਰੇ ਦੀਦਾਰ ਪਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਅਨੁਸਾਰ ਜਦੋਂ ਅਸੀਂ ਹਜ਼ੂਰ ਦੇ ਸ਼ਬਦ ਪੜ੍ਹਨੇ ਹਾਂ ਤੇ ਉਸ ਵਿੱਚ ਦਿੱਤੀ ਹੋਈ ਦਾਤ ਮਾਲਕ ਦੀ ਲੈ ਕੇ ਸ਼ੁਕਰ ਵਿੱਚ ਜੁੜਨਾ ਵੀ ਇੱਕ ਸਾਈਂ ਕਿਰਪਾ ਕਰੇ ਤੇ ਤਾਂ ਹੀ ਅਵਸਥਾ ਬਣਦੀ ਹੈ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਉਸ ਖਸਮ ਨੇ ਸਭ ਕੁਝ ਦਿੱਤਾ ਪਰ ਮੈਂ ਪ੍ਰਾਪਤ ਕਰਕੇ ਵੀ ਉਸ ਦਾ ਸ਼ੁਕਰ ਨਹੀਂ ਕੀਤਾ। ਆਓ ਬਾਣੀ ਵਿੱਚੋਂ ਕੁਝ ਅਸੀਂ ਦਰਸ਼ਨ ਕਰੀਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਨੇ ਨਾ ਸੋਹੀ ਰਾਗ ਵਿੱਚ ਇੱਕ ਸ਼ਬਦ ਦਾ ਸਰਲੇਖ ਹੈ ਕੁਚੱਜੀ, ਉਹਦੇ ਵਿੱਚ ਸਮਝ ਜਾਣੋ ਕਿ ਖਸਮ ਦੀਆਂ ਦਿੱਤੀਆਂ ਹੋਈਆਂ, ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਮਾਣਿਆ ਗਿਆ ਪਰ ਉਹਦਾ ਸ਼ੁਕਰ ਨਹੀਂ ਕੀਤਾ। ਪਰ ਉਹ ਵੀ ਸ਼ਬਦ ਇੱਕ ਉਹ ਅਵਸਥਾ ਹੈ ਜਿੱਥੇ ਪਰਮਾਤਮਾ ਦੇ ਚਰਨਾਂ ਵਿੱਚ ਚੱਲਣ ਵਾਸਤੇ ਕਦਮ ਪੱਟੇ ਗਏ, ਆਪਣੇ ਅੰਦਰੋਂ ਸਵੀਕਾਰ ਕੀਤਾ ਮੈਂ ਭੁੱਲ ਕੀਤੀ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਮੰਝ ਕੁਚੱਜੀ ਅਮਾਵਣ ਦੋਸੜੇ, ਮੈਂ ਕੁਚੱਜੀ ਆ, ਮੈਨੂੰ ਜੀਵਨ ਦਾ ਚੱਜ ਨਹੀਂ ਆਇਆ ਕਿ ਤੇਰੀਆਂ ਦਾਤਾਂ ਨੂੰ ਮਾਣਿਆ ਪਰ ਤੈਨੂੰ ਸਿਮਰਿਆ ਨਹੀਂ। ਮੰਝ ਕੁਚੱਜੀ ਅਮਾਵਣ ਦੋਸੜੇ ਖਉ ਕਿਉ ਸ਼ੋ ਰਾਵਣ ਜਾਉ ਜੀਓ, ਇੱਕ ਦੋ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਉ ਜੀਓ, ਇੱਕ ਤੋਂ ਇੱਕ ਵੱਧ ਤੇਰੀ ਕਿਰਪਾ ਦੇ ਪਾਤਰ ਤੈਨੂੰ ਜਪਣ ਵਾਲੇ ਤੇ ਮੇਰੀ ਉੱਥੇ ਬਾਤ ਕਿਸ ਨੇ ਪੁੱਛਣੀ ਹੈ। ਉਹਦੇ ਵਿੱਚ ਜਿਹੜੇ ਬਚਨ ਕੀਤੇ ਨੇ ਕਿ ਤੂੰ ਕਿੰਨੇ ਸੁੱਖ ਦਿੱਤੇ ਪਰ ਤੇਰੇ ਸੁੱਖ ਲੈ ਕੇ ਮੈਂ ਤੈਨੂੰ ਯਾਦ ਨਾ ਕੀਤਾ, ਕੇਵਲ ਉਹਨਾਂ ਸੁੱਖਾਂ ਦੇ ਵਿੱਚ ਹੀ ਪ੍ਰਵਿਰਤ ਹੋ ਗਏ। ਦਾਤ ਦਾ ਅਰਥ ਤਾਂ ਇਹ ਵੇ ਕਿ ਦਾਤਾਰ ਚੇਤੇ ਆ ਜਾਏ, ਦਾਤ ਦਾ ਅਰਥ ਜਿਨਨੇ ਦਿੱਤਾ ਉਹਦੇ ਲਈ ਸ਼ੁਕਰ ਦੀ ਭਾਵਨਾ ਹਿਰਦੇ ਵਿੱਚ ਬਣ ਜਾਏ, ਦਾਤ ਦਾ ਅਰਥ ਹੈ ਕਿ ਜਿਨਨੇ ਦਿੱਤਾ ਉਹਨੂੰ ਕਹੀਏ ਕਿ ਮੇਰੇ ਪੱਲੇ ਇਤਨੇ ਗੁਣ ਨਹੀਂ ਜਿਤਨੀਆਂ ਤੂੰ ਦਾਤਾਂ ਮੇਰੀ ਝੋਲੀ ਵਿੱਚ ਪਾ ਦਿੱਤੀਆਂ। ਸਾਹਿਬ ਕਿਰਪਾਲੂ ਜੀ ਨੇ ਬਚਨ ਕੀਤਾ, ਫਿਰ ਉਹ ਕਿਹੜੇ ਭੋਗ ਸਨ ਜਿਹੜੇ ਇਸ ਨੇ ਭੋਗੇ ਮਾਣੇ? ਸਾਹਿਬ ਨੇ ਬਖਸ਼ਿਸ਼ ਕੀਤੀ, ਉਹ ਬਚਨ ਹੈ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਨੰਨਾ ਹੈ ਨਾ ਭੋਗ ਨਿਤ ਭੋਗ ਹੈ। ਇਹ ਖਸਮ ਦੇ ਦਿੱਤੇ ਹੋਏ ਦਾਤਾਂ ਨੇ ਸੋਨਾ ਦਿੱਤਾ, ਚਾਂਦੀ ਦਿੱਤੀ, ਤੂੰ ਕੀਮਤੀ ਮੋਤੀ ਤੇ ਲਾਲ ਦਿੱਤੇ, ਇਹਨਾਂ ਦਾ ਅਰਥ ਸੀ ਕਿ ਸ਼ਿੰਗਾਰ ਕਰਕੇ ਆਪਣੇ ਸਾਈ ਨੂੰ ਭਾਵਾਂ, ਪਰ ਕੀ ਕਰਾਂ ਮੈਂ ਸਿਰਫ ਇਹਨਾਂ ਵਿੱਚ ਆਪਣਾ ਚਿੱਤ ਜੋੜ ਲਿਆ, ਦੇਣ ਵਾਲਿਆਂ ਤੈਨੂੰ ਕਦੀ ਯਾਦ ਵੀ ਨਾ ਕੀਤਾ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਓ ਲਾਇਆ ਚਿੱਤ ਜੀਓ। ਤਿੰਨ ਸਿਓ ਲਾਇਆ ਚਿੱਤ ਦਾ ਅਰਥ ਹੀ ਹੈ ਕਿ ਦਾਤ ਵਿੱਚ ਚਿੱਤ ਜੁੜ ਗਿਆ ਤੇ ਦਾਤਾਰ ਦੀ ਯਾਦ ਹਿਰਦੇ ਵਿੱਚੋਂ ਵਿਸਰ ਗਏ। ਇੱਕ ਵਾਰ ਸ਼ਾਇਦ ਅਰਜ਼ ਕੀਤੀ ਸੀ ਇੱਥੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਤਾਂ ਚਾਰ ਕੁੰਟਾਂ ਤੇ ਰਹਿਮਤਾਂ ਕੀਤੀਆਂ। ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਕਿ ਬਾਬੇ ਦਿੱਖੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤੱਕ ਆਈ, ਉਹਨੇ ਸਾਰੀ ਸ੍ਰਿਸ਼ਟੀ ਨੂੰ ਬਾਬੇ ਤਾਰੇ ਚਾਰ ਚੱਕ ਕੋਈ ਪਾਸਾ ਨਾ ਰਹਿਣ ਦਿੱਤਾ। ਉਸੇ ਹੀ ਗੁਰੂ ਸਾਹਿਬ ਜੀ ਦੀ ਜੋਤ ਅੱਗੇ ਅਨੇਕਾਂ ਨੂੰ ਜੀ ਦਾਨ ਬਖਸ਼ਦੀ ਰਹੀ। ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਪਿਆਰਾ ਸਿੱਖ ਹੋਇਆ ਜਿਸ ਨੇ ਕਾਫੀ ਗੁਰਮਤ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਗੁਰੂ ਜੀ ਨੇ ਆਪਣੀ ਰਹਿਮਤ ਉਹਦੀ ਝੋਲੀ ਵਿੱਚ ਪਾਈ। ਉਸ ਦਾ ਨਾਮ ਸੀ ਭਾਈ ਝੂੜ। ਇਹ ਭਾਈ ਝੂੜ ਜਿੱਥੇ ਪ੍ਰਚਾਰ ਗੁਰੂ ਸ਼ਬਦ ਦਾ ਕਰਦਾ ਸੀ, ਕੀਰਤਨ ਕਰਨਾ, ਉੱਥੇ ਇਹਨੂੰ ਪਰਮਾਤਮਾ ਵੱਲੋਂ ਕਵਿਤਾ ਦੀ ਦਾਤ ਵੀ ਮੇਰੇ ਮਾਲਕ ਨੇ ਬਖਸ਼ੀ ਤੇ ਕਵਿਤਾ ਕਰਨੀ ਤੇ ਕੋਈ ਨਾ ਕੋਈ ਉਦਾਹਰਣ ਬਣਾ ਕੇ ਸ਼ਬਦ ਨੂੰ ਸਮਝਾਉਣ ਦਾ ਯਤਨ ਕਰਨਾ। ਸਿਰਫ ਇੱਕ ਬੇਨਤੀ ਕਿ ਉਸ ਦਾਤੇ ਨੇ ਦਾਤ ਦਿੱਤੀ, ਸਭ ਕੁਝ ਉਸ ਦਾ ਭੋਗਿਆ ਮਾਣਿਆ, ਪਰ ਪਿਆਰਿਓ ਉਹਦੇ ਕੋਲ ਬਹਿਣ ਦੀ ਥਾਂ ਕੇਵਲ ਉਸ ਦੀਆਂ ਦਾਤਾਂ ਵਿੱਚ ਹੀ ਅੰਦਰ ਪ੍ਰਵਿਰਤ ਹੋ ਗਿਆ। ਭਾਈ ਚੂੜ ਨੇ ਇੱਕ ਬਚਨ ਕਿਹਾ, ਕਿੰਨਾਂ ਨੇ ਇੱਕ ਸਮਰਾਟ ਹੈ, ਰਾਜਾ ਹੈ, ਸਿਰਫ ਸਮਝਣ ਲਈ ਉਸਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਪਰਮਾਤਮਾ ਨੇ ਉਹਨੂੰ ਰਾਜ ਭਾਗ ਦਿੱਤਾ, ਉਸ ਦੀ ਪ੍ਰਜਾ ਉਹਦੇ ਹੁਕਮ ਨੂੰ ਮੰਨਣ ਵਾਸਤੇ ਹਰ ਵਕਤ ਤਿਆਰ ਹੈ। ਕੋਈ ਬੰਦਾ ਵੀ ਉਸ ਦੇ ਰਾਜ ਤੇ ਉਸ ਦੇ ਪ੍ਰਬੰਧ ਉੱਪਰ ਉਂਗਲ ਨਹੀਂ ਉਠਾਉਂਦਾ, ਉਸ ਦੇ ਵਿਰੁੱਧ ਕੋਈ ਨਹੀਂ ਬੋਲਦਾ, ਇਤਨਾ ਧਰਮੀ ਬੰਦਾ ਹੈ ਉਹ। ਪਰ ਪ੍ਰਭੂ ਦੀ ਖੇਡ, ਉਸ ਦੇ ਘਰ ਅੰਦਰ ਸੰਤਾਨ ਨਹੀਂ, ਉਸ ਦੇ ਘਰ ਔਲਾਦ ਨਹੀਂ, ਤੇ ਰਾਣੀ ਜਿਹੜੀ ਉਸ ਦੇ ਘਰੋਂ ਹੈ ਉਸ ਦੀ ਭਾਵਨਾ ਵੀ ਬਿਲਕੁਲ ਆਪਣੇ ਪਤੀ ਦੀ ਤਰ੍ਹਾਂ ਪਰਮਾਤਮਾ ਦੀ ਭੈ ਵਾਲੀ ਹੈ। ਮਨ ਚ ਕਈ ਵਾਰੀ ਖਿਆਲ ਹੁੰਦਾ ਹੈ ਪਰਮਾਤਮਾ ਨੇ ਸਭ ਕੁਝ ਦਿੱਤਾ ਪਰ ਘਰ ਸੰਤਾਨ ਨਹੀਂ। ਪਰਮਾਤਮਾ ਰੱਬ ਮੇਰ ਕਰੇ ਕੋਈ ਪੁੱਤਰ ਧੀ ਦਾਤ ਬਖਸ਼ ਦੇ ਤਾਂ ਜੋ ਇਸ ਰਾਜ ਭਾਗ ਨੂੰ ਅੱਗੇ ਚਲਾਉਣ ਵਾਲਾ ਕੋਈ ਆ ਜਾਏ। ਪਰ ਜਦੋਂ ਕੁੱਖ ਨੂੰ ਭਾਗ ਨਾ ਲੱਗਾ ਤੇ ਉਸ ਵੇਲੇ ਉਸਨੇ ਰਾਜੇ ਨੂੰ ਇੱਕ ਪੇਸ਼ਕਸ਼ ਕੀਤੀ। ਕਹਿਣ ਲੱਗੀ, ਸਵਾਮੀ, ਵੈਸੇ ਇਸਤਰੀ ਵਾਸਤੇ ਇਹ ਖੈ ਬਹੁਤ ਮੁਸ਼ਕਲ, ਪਰ ਮੈਂ ਤੁਹਾਡਾ ਸੁਭਾਅ, ਤੁਹਾਡੇ ਕਰਮ, ਪਰਜਾ ਦਾ ਤੁਹਾਡੇ ਉੱਤੇ ਭਰੋਸਾ ਦੇ ਕੇ ਇੱਕ ਬੇਨਤੀ ਕਰ ਰਹੀ ਹਾਂ ਕਿ ਜੇ ਤੁਸੀਂ ਮੇਰੀ ਕੁੱਖ ਤੋਂ ਭਾਗ ਨਹੀਂ ਲੱਗਾ, ਦੂਸਰੀ ਸ਼ਾਦੀ ਰਚ ਲਓ ਤੇ ਪਰਮਾਤਮਾ ਹੋ ਸਕਦਾ ਉਸ ਕੁੱਖ ਨੂੰ ਭਾਗ ਲਾਏ, ਕੱਲ ਨੂੰ ਇਸ ਰਾਜ ਭਾਗ ਦਾ ਕੋਈ ਮਾਲਕ ਆਵੇ ਤੇ ਇਸ ਪਰਜਾ ਦੀ ਸੇਵਾ ਕੀਤੀ ਜਾ ਸਕੇ। ਰਾਜੇ ਨੇ ਇਨਕਾਰ ਕੀਤਾ, ਸਿਰਫ ਕਹਾਣੀ ਸਮਝਣ ਲਈ ਹੈ, ਨਾ ਕਿ ਆਪਾਂ ਇਹਦਾ ਵਿਸ਼ਲੇਸ਼ਣ ਕਰਨ ਲਈ, ਕਿਉਂਕਿ ਕਹਾਣੀ ਗਾਥਾ ਜਦੋਂ ਵੀ ਕੋਈ ਪ੍ਰਮਾਣ ਹੁੰਦਾ ਹੈ ਉਹਦਾ ਸਿਰਫ ਇੱਕ ਪੱਖ ਲਈਦਾ ਹੁੰਦਾ ਹੈ। ਜੇ ਆਪਾਂ ਆਲੋਚਨਾ ਕਰਨੀ ਹੋਵੇ, ਵਿਸ਼ਲੇਸ਼ਣ ਕਰਨਾ ਹੋਵੇ ਤੇ ਹੋ ਸਕਦਾ ਹੈ ਬਾਣੀ ਵਿੱਚ ਵੀ ਪ੍ਰਮਾਣ ਮਿਲ। ਇੱਕ ਪਾਸੇ ਸਾਹਿਬ ਕਹਿੰਦੇ ਨੇ ਜੇ ਰੱਬ ਨੂੰ ਪ੍ਰੀਤ ਕਰਨੀ ਆ ਤੇ ਇਸ ਤਰ੍ਹਾਂ ਕਰ ਜਿਵੇਂ ਮੱਛੀ ਦੀ ਪਾਣੀ ਨਾਲ, ਤੇ ਦੂਜੇ ਪਾਸੇ ਕਹਿੰਦੇ ਨੇ ਜੇ ਰਸ ਤੋਂ ਬਚਣਾ ਹੀ ਤੇ ਬਚਾ ਕੇ ਰੱਖੀ, ਦੇਖ ਜੀਵ ਦੇ ਰਸ ਪਿੱਛੇ ਮੱਛੀ ਕਿਸੇ ਦੇ ਜੀਵ ਦਾ ਰਸ ਬਣ ਗਈ। ਹੁਣ ਦੋਨੋਂ ਉਦਾਹਰਨਾਂ ਵੱਖ ਵੱਖ ਨੇ ਨਾ, ਤੇ ਜੇ ਕਈ ਉੱਥੇ ਜੀਵ ਦਾ ਰਸ ਆਇਆ ਸੀ ਤੇ ਪ੍ਰੀਤ ਦੀ ਗੱਲ ਆਈ, ਕਿਉਂਕਿ ਕੋਈ ਵੀ ਗੱਲ ਆਪਾਂ ਕਰੀਏ ਉਸ ਉਦਾਹਰਨ ਨੂੰ ਵਕਤੀ ਰੂਪ ਵਿੱਚ ਕਿਵੇਂ ਲਿਆ ਜਾ ਰਿਹਾ ਉਹ ਹੀ ਸਮਝਣਾ ਚਾਹੀਦਾ ਹੈ। ਰਾਜਾ ਪਹਿਲਾਂ ਨਹੀਂ ਮੰਨਿਆ। ਸੰਖੇਪ ਵਿੱਚ ਅਰਜ ਕਰਾਂ, ਉਸ ਰਾਣੀ ਨੇ ਵਿੱਚ ਪੈ ਕੇ ਆਪ ਮਨਾ ਕੇ ਰਾਜੇ ਦੀ ਦੂਸਰੀ ਸ਼ਾਦੀ ਰਚ ਦਿੱਤੀ। ਪਰਮਾਤਮਾ ਦੀ ਖੇਡ ਵਾਪਰੀ, ਛੋਟੀ ਘਰ ਆਈ। ਉਹਨੇ ਆਉਂਦਿਆਂ ਸਾਰ ਰਾਜੇ ਦੇ ਕੋਲ ਪਹਿਲਾ ਫਰਮਾਨ ਆਪਣਾ ਇਹ ਜਾਰੀ ਕੀਤਾ ਕਿ ਤੁਹਾਡੇ ਮਹਿਲ ਵਿੱਚ ਮੈਂ ਜ਼ਰੂਰ ਰਹਾਂਗੀ, ਪਰ ਇੱਕ ਸ਼ਰਤ ਪੁੱਛਿਆ ਕਿ ਮੇਰੇ ਮਹਿਲ ਵਿੱਚ ਹੁੰਦਿਆਂ ਹੋਇਆਂ ਵੱਡੀ ਰਾਣੀ ਇਸ ਮਹਿਲ ਵਿੱਚ ਨਹੀਂ ਰਹਿ ਸਕਦੀ। ਮੈਂ ਤਾਂ ਇਸ ਮਹਿਲ ਵਿੱਚ ਟਿਕਣਾ ਜੇ ਤੁਸੀਂ ਉਹਨੂੰ ਇਸ ਘਰੋਂ ਬਾਹਰ ਕੱਢੋ। ਉਹ ਬਾਹਰ ਕੁੱਲੀ ਬਣਾ ਕੇ ਭਾਵੇਂ ਬੈਠ ਜਾਏ, ਪਰ ਮੇਰੇ ਹੁੰਦਿਆਂ ਮੇਰੇ ਸਾਹਮਣੇ ਉਹ ਮਹਿਲ ਵਿੱਚ ਨਾ ਆਵੇ। ਜਦੋਂ ਵੱਡੀ ਨੂੰ ਪਤਾ ਲੱਗਾ ਤੇ ਉਹਨੇ ਸੱਚੀ ਮੁੱਚੀ ਇਹ ਹੀ ਕਿਹਾ, ਕਹਿਣ ਲੱਗੀ, ਸਾਈਂ ਜੀ, ਸਿਰਫ ਤੇਰਾ ਘਰ ਵਸਣਾ ਚਾਹੀਦਾ ਹੈ, ਮੈਨੂੰ ਮਹਿਲ ਵਿੱਚੋਂ ਕੀ, ਜੇ ਮਹਿਲ ਤੋਂ ਬਾਹਰ ਕੁੱਲੀ ਮਿਲ ਜਾਏ ਮੈਂ ਉਹਦੇ ਵਿੱਚ ਵੀ ਰਹਿਣ ਨੂੰ ਤਿਆਰ ਹਾਂ। ਬਸ ਇੱਕ ਕਿਰਪਾ ਕਰਿਓ, ਤੇਰਾ ਪਿਆਰ, ਤੇਰਾ ਵਸਦਾ ਹੋਇਆ ਘਰ ਹੀ ਮੇਰੀ ਜ਼ਿੰਦਗੀ ਹੈ। ਵੱਡੀ ਨੇ ਬਾਹਰ ਕੁੱਲੀ ਬਣਵਾ ਲਈ, ਪਰ ਇੱਕ ਗੱਲ ਉਹਨੇ ਛੋਟੀ ਨੂੰ ਕਹਿ ਦਿੱਤੀ, ਮੈਂ ਮਿਲਾਂਗੀ ਨਹੀਂ, ਮਹਿਲ ਵਿੱਚ ਕਦੀ ਆਵਾਂਗੀ ਨਹੀਂ, ਬਸ ਇੱਕ ਕੰਮ ਕਰੀ ਕਿ ਮੈਨੂੰ ਮੇਰੇ ਸਾਈਂ ਦੇ ਬਸਤਰ ਜ਼ਰੂਰ ਭੇਜ ਦੇਈ, ਮੈਂ ਇਹਦੇ ਬਸਤਰ ਧੋ ਕੇ ਇਹਦੀ ਯਾਦ ਨੂੰ ਹਿਰਦੇ ਵਿੱਚ ਸਮੇਟ ਲਵਾਂਗੀ, ਮੈਂ ਉਹਦੀ ਯਾਦ ਵੀ ਜੁੜਾਂਗੀ, ਸਿਰਫ ਬਸਤਰਾਂ ਦੀ ਸੇਵਾ। ਛੋਟੀ ਨੇ ਕਿਹਾ, ਚਲੋ ਮੈਲੇ ਕੱਪੜੇ ਨੇ ਧੋਣੇ ਨੇ, ਇੱਥੇ ਨਾ ਧੋਣਗੇ, ਨੌਕਰ ਉੱਥੇ ਆਪੇ ਧੋ ਲੈਗੀ, ਬਸਤਰ ਇਹਨੇ ਭੇਜ ਦੇਣੇ। ਵੱਡੀ ਨੇ ਰੋਜ਼ ਬਸਤਰ ਧੋਣੇ, ਜਦੋਂ ਸੁੱਕਣੇ ਪਾਣੇ, ਤੇ ਸਿਰਫ ਆਪਣੇ ਸਾਈਂ ਨੂੰ ਮਿਲੀਆਂ ਹੋਈਆਂ ਯਾਦਾਂ ਨੂੰ ਤਾਜ਼ੀ ਕਰਦੇ ਰਹਿਣਾ, ਉਸ ਯਾਦ ਨੂੰ ਚਾਦੇ ਕਰਨਾ। ਗੁਰਮੁਖੋ, ਸੱਚ ਹੈ, ਜੇ ਇਨਸਾਨ ਦੇ ਕੋਲ ਸਾਈਂ ਦੀ ਯਾਦ ਹੈ ਤੇ ਸਾਈਂ ਉਸ ਦੇ ਬਿਲਕੁਲ ਨੇੜੇ ਹੈ, ਜੇ ਯਾਦ ਨਹੀਂ ਤੇ ਕੋਲ ਬੈਠਿਆਂ ਵੀ ਦੂਰੀ ਹੈ। ਉਹਨੇ ਸਾਈਂ ਨੂੰ ਯਾਦ ਰੱਖਿਆ, ਸਾਈਂ ਦਾ ਸਿਮਰਨ ਨਹੀਂ ਭੁਲਾਇਆ, ਪਰ ਜਿਉਂ ਜਿਉਂ ਉਹਨੇ ਯਾਦ ਕੀਤਾ ਤਿਉਂ ਤਿਉਂ ਰੱਬ ਦੀ ਦਇਆ ਉਹਦੇ ਅੰਦਰ ਦਾ ਚਾਹ, ਉਹਦੇ ਅੰਦਰ ਦਾ ਖੇੜਾ ਉਸੇ ਤਰ੍ਹਾਂ, ਕਿਉਂਕਿ ਯਾਦ ਕਦੀ ਵੀ ਅੰਦਰ ਨੂੰ ਉਦਾਸ ਨਹੀਂ ਹੋਣ ਦਿੰਦੇ। ਸਤਿਗੁਰੂ ਨੇ ਬਾਣੀ ਵਿੱਚ ਬਖਸ਼ਿਸ਼ ਵੀ ਕੀਤੀ ਹੈ, ਕਹਿਣ ਲੱਗੇ, ਪ੍ਰਭੂ ਦਾ ਸਿਮਰਨ ਕਰਨ ਵਾਲਾ ਉਹਦੀ ਯਾਦ ਵਿੱਚ ਸਿਰਫ ਉਹਦੀ ਸੋਏ ਸੁਣਦਾ ਹੈ ਤੇ ਉਹਦਾ ਮਨ ਖਿੜ ਜਾਂਦਾ ਹੈ। ਅਸੀਂ ਇਹ ਕਈ ਵਾਰੀ ਬਚਨ ਪੜ੍ਹਨੇ ਆ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਹਾਲਾਂ ਮਿਲਾਪ ਨਹੀਂ, ਸਿਰਫ ਖਬਰਾਂ ਸੁਣੀਆਂ, ਸੋਏ ਸੁਣੀ ਤੇ ਤਨ ਮਨ ਖੇੜੇ ਵਿੱਚ ਆ ਗਿਆ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ, ਸਿਰਫ ਸੋਏ ਸੁਣੀਏ। ਤਾਂ ਹੀ ਸਾਹਿਬ ਨੇ ਕਿਹਾ ਕਿ ਸੁਣ ਸੁਣ ਨਾਮ ਤੁਮਾਰਾ, ਪ੍ਰੀਤਮ ਪ੍ਰਭ ਪੇਖਣ ਕਾ ਚਾਹ, ਸੁਣਦਿਆਂ ਸਾਰੀ ਚਾਹ ਬਣ ਕੇ। ਉਹਨੇ ਸਿਰਫ ਸਾਈਂ ਦੀ ਯਾਦ ਹਿਰਦੇ ਵਿੱਚ ਟਿਕਾਈ, ਬਸਤਰ ਧੋਂਦੀ ਰਹੀ। ਛੋਟੀ ਨੇ ਪੁੱਛਿਆ ਨੌਕਰਾਣੀ ਤੋਂ, ਦਾਸੀ ਤੋਂ, ਉਹ ਉਦਾਸ ਤਾਂ ਨਹੀਂ, ਉਸ ਦੇ ਤਨ ਨੂੰ ਕੋਈ ਰੋਗ ਤਾਂ ਨਹੀਂ ਲੱਗਾ? ਉਹਨੇ ਕਿਹਾ, ਬਸਤਰ ਧੋਂਦੀ ਏ, ਸਾਰਾ ਦਿਨ ਸਾਈਂ ਦੀ ਯਾਦ ਵਿੱਚ ਬਸਤਰਾਂ ਦੇ ਕੋਲ ਬੈਠੀ ਰਹਿੰਦੀ ਏ। ਉਹ ਪੁੱਛਦੀ ਏ, ਦੀ ਇਹਦੇ ਖੇੜੇ ਦਾ ਕਾਰਨ? ਇਹਦੇ ਚਾਹ ਤੇ ਉਮਾਂ ਦਾ ਕਾਰਨ ਕੀ? ਹੁਣ ਜਿੰਨੀ ਕੁ ਨੌਕਰਾਣੀ ਨੂੰ ਅਕਲ ਸੀ ਉਹਨੇ ਓਨੀ ਕੁ ਗੱਲ ਕਰ ਦਿੱਤੀ। ਕਹਿਣ ਲੱਗੀ ਉਹ ਚਾਹ ਇਸ ਕਰਕੇ ਵੀ ਕਿਉਂਕਿ ਜਿਸ ਦਿਨ ਉਹ ਰਾਣੀ ਇਸ ਮਹਿਲ ਵਿੱਚ ਡੋਲੀ ਵਿੱਚ ਬੈਠ ਕੇ ਆਈ ਸੀ ਨਾ, ਤੇ ਉਸ ਦੀ ਮਾਂ ਨੇ ਉਹਨੂੰ ਇੱਕ 9 ਲੱਖਾਂ ਹਾਰ ਦਿੱਤਾ ਸੀ। ਹੁਣ ਦਾਸੀ ਦਾ ਸੋਚ ਦਾ ਪੱਧਰ ਇੰਨਾ ਕੁ ਵੀ। ਕਹਿਣ ਲੱਗੀ ਉਹ 9 ਲੱਖਾਂ ਹਾਰ ਉਹਦੇ ਕੋਲ ਏ, ਤੇ ਜਿਸ ਕੋਲ 9 ਲੱਖਾਂ ਹਾਰ ਹੋਵੇ ਰਾਣੀ ਉਹਨੂੰ ਤਾਂ ਕਦੀ ਉਦਾਸੀ ਆਉਂਦੀ ਨਹੀਂ, ਕਿਉਂਕਿ ਦਾਸੀ ਦੇ ਅੰਦਰ ਦੀ ਸੋਚ ਸਿਰਫ ਹਾਰ ਤੱਕ ਟਿਕੀ ਏ, ਪਰ ਉਹਨੂੰ ਇਹ ਪਤਾ ਹੀ ਨਹੀਂ ਕਿ ਜਿਸ ਨੂੰ ਰੱਬ ਨੇ ਚਾਹ ਦਿੱਤਾ ਹੈ ਉਹ ਹਾਰ ਤੋਂ ਅੱਗੇ ਨਿਕਲ ਕੇ ਸਾਈਂ ਦੇ ਪਿਆਰ ਵਿੱਚ ਭਿੱਜੀ ਹੈ। ਛੋਟੀ ਨੇ ਕਿਹਾ ਫਿਰ ਇਹਦਾ ਇਹ ਹਾਰ ਹਰ ਕੀਮਤ ਤੇ ਮੈਨੂੰ ਮਿਲਣਾ ਚਾਹੀਦਾ, ਮੈਂ ਹਾਰ ਇਹਦਾ ਲੈਣਾ ਚਾਹੁੰਦੀ ਹਾਂ। ਜਦੋਂ ਦਾਸੀ ਨੂੰ ਕਿਹਾ ਵੀ ਉਹਨੂੰ ਪੁੱਛ ਉਸ ਹਾਰ ਦੀ ਕੀਮਤ, ਵੱਡੀ ਨੂੰ ਜਾ ਕੇ ਪੁੱਛਿਆ ਉਸ ਹਾਰ ਦੀ ਕੀਮਤ ਕੀ, ਤੇ ਉਹਨੇ ਉੱਤਰ ਦਿੱਤਾ, ਕਹਿਣ ਲੱਗੀ ਇਹ ਹਾਰ ਮੈਂ ਦੇਣਾ ਨਹੀਂ, ਕਿਉਂਕਿ ਜਿਸ ਦਿਨ ਸਾਈਂ ਦੇ ਘਰ ਡੋਲੀ ਚ ਬੈਠ ਕੇ ਆਈ ਸਾਂ ਇਹ ਮੇਰੀ ਮਾਂ ਨੇ ਮੈਨੂੰ ਪਾਇਆ ਸੀ, ਮੇਰੀ ਮਾਂ ਦੀ ਯਾਦ ਹੈ। ਉਹਨੇ ਕਿਹਾ ਆਖਰ ਕਿੰਨੇ ਤੂੰ ਪੈਸੇ ਲੈਣਾ ਚਾਹੁੰਦੀ ਏ ਰਾਣੀ, ਇਹਨੂੰ ਖਰੀਦਣਾ ਲੋਚਦੀ ਏ। ਮਨ ਚ ਖਿਆਲ ਆਇਆ ਮਣਾ ਹਾਰ ਤਾਂ ਮਾਂ ਨੇ ਇਸ ਕਰਕੇ ਪਾਇਆ ਸੀ ਨਾ ਕਿ ਮੈਂ ਆਪਣੇ ਸਾਈਂ ਨੂੰ ਪਾ ਜਾਵਾਂ, ਤੇ ਜੇ ਇਸ ਹਾਰ ਦੇ ਬਦਲੇ ਅੱਜ ਸਾਈਂ ਦੇ ਦਰਸ਼ਨ ਮਿਲਦੇ ਹੁਣ ਤੂੰ ਹਾਰ ਨੂੰ ਫੂਕਣਾ, ਦੇ ਦੇ ਹਾਰ, ਹਾਰ ਦੇ ਬਦਲੇ ਹੋ ਸਕਦਾ ਤੇਰੇ ਸਾਈਂ ਦਾ ਪਿਆਰ ਤੈਨੂੰ ਮਿਲ ਜਾਏ। ਉਹਨੇ ਕਿਹਾ ਹਾਰ ਮੈਂ ਜ਼ਰੂਰ ਦਿਆਂਗੀ, ਪਰ ਇਸ ਦੇ ਬਦਲੇ ਇੱਕ ਵਾਰੀ ਮੈਂ ਆਪਣੇ ਸਾਈਂ ਦੇ ਦਰਸ਼ਨ ਤੇ ਉਸ ਦੇ ਚਰਨਾਂ ਨੂੰ ਧੋਣ ਦੀ ਸੇਵਾ ਜ਼ਰੂਰ ਕਰਨੀ। ਛੋਟੀ ਨੂੰ ਪੁੱਛਿਆ, ਉਹਨੇ ਕਿਹਾ ਮੈਨੂੰ ਪ੍ਰਵਾਨ ਹੈ ਮੇਰੇ ਖੁੰਡਿਆਂ ਮਹਿਲ ਵਿੱਚ ਆਏ, ਮੇਰੇ ਸਾਹਮਣੇ ਉਹ ਚਰਨ ਧੋਵੇ, ਪਰ ਇਹ 9 ਲੱਖਾਂ ਹਾਰ ਮੈਨੂੰ। ਉਹਨੇ 9 ਲੱਖਾਂ ਹਾਰ ਦੇ ਦਿੱਤਾ। ਅੱਜ ਕਈ ਮਹੀਨਿਆਂ ਤੋਂ ਬਾਅਦ ਮਹਿਲ ਵਿੱਚ ਪ੍ਰਵੇਸ਼ ਕੀਤੀ, ਸਾਈਂ ਦੇ ਚਰਨਾਂ ਵਿੱਚ ਪਹੁੰਚੀ, ਨਮਸਕਾਰ ਕੀਤੀ, ਸਾਈਂ ਦੇ ਚਰਨ ਆਂਸੂਆਂ ਨਾਲ ਧੋਤੇ, ਤੇ ਬਸ ਅੰਦਰੋਂ ਇੱਕੋ ਆਵਾਜ਼ ਨਿਕਲੀ, ਮਾਲਕਾ ਤੇਰਾ ਕੋਟਾਨ ਕੋਟ ਸ਼ੁਕਰ, ਤੇਰੇ ਦਰਸ਼ਨ ਤੇ ਸੁਭਾਗ ਮੈਨੂੰ ਮਿਲੇ ਚਰਨ ਪਰਸਨ ਦੇ। ਰਾਜੇ ਨੇ ਮਜ਼ਾਕ ਨਾਲ ਕਹਿ ਦਿੱਤਾ ਮੇਰਾ ਸ਼ੁਕਰ ਕਿਉਂ, ਸ਼ੁਕਰ ਕਰ ਵੱਡੀ ਛੋਟੀ ਦਾ ਜਿਸ ਨੇ ਤੈਨੂੰ ਮਹਿਲ ਵਿੱਚ ਆਉਣ ਦਿੱਤਾ। ਵੱਡੀ ਕਦੀ ਉੱਚੀ ਨਹੀਂ ਸੀ ਬੋਲੀ, ਅੱਜ ਉੱਚੀ ਆਵਾਜ਼ ਵਿੱਚ ਕਿਹਾ ਸਾਈਂ ਤੇਰਾ ਸ਼ੁਕਰ ਤਾਂ ਜ਼ਰੂਰ, ਪਰ ਸੱਚ ਜਾਣੀ ਮੈਂ ਤੇਰੇ ਦੀਦਾਰ ਕਰਨਾ ਹੀ ਆ, ਇਹਨੂੰ ਮੈਂ ਦੇਖਣਾ ਵੀ ਪਸੰਦ ਨਹੀਂ ਕਰਦੀ। ਪੁੱਛਿਆ ਰਾਣੀ ਤੇਰੇ ਅੰਦਰ ਵੀ ਦਵੈਸ਼? ਕਹਿਣ ਲੱਗੀ ਦਵੈਸ਼ ਨਹੀਂ, ਅਸਲ ਵਿੱਚ ਜਿਹੜੀ ਔਰਤ ਆਪਣੇ ਪਤੀ ਦੇ ਦਰਸ਼ਨ ਵੀ ਹਾਰ ਦੇ ਬਦਲੇ ਵੇਚਦੀ ਪਈ ਏ, ਉਹਦਾ ਕਿੰਨਾ ਕੁ ਸਾਈਂ ਨਾਲ ਪਿਆਰ ਹੈ, ਕਿੰਨੀ ਕੁ ਉਹਦੀ ਪ੍ਰੀਤ ਹੈ, ਅੱਜ ਦਰਸ਼ਨ ਵੇਚੇ ਨੇ ਕੱਲ ਨੂੰ ਸਾਈਂ ਨੂੰ ਵੇਚਣ ਤੁਰ ਪਵੇਗੀ, ਮੈਂ ਤੇਰਾ ਸ਼ੁਕਰ ਕਰਨਾ ਚਾਹੁੰਦੀ ਹਾਂ ਇਸ ਕਰਕੇ ਉਸ ਸੋਨੇ ਨੇ ਮੈਨੂੰ ਤੇਰੇ ਚਰਨਾਂ ਤੱਕ ਪਹੁੰਚਾ ਦਿੱਤਾ। ਉੱਥੇ ਭਾਈ ਚੂੜ ਨੇ 4 ਸਤਰਾਂ ਲਿਖੀਆਂ ਨੇ, ਕਹਿੰਦੇ ਨੇ ਛੋਟੀ ਨੂੰ ਹਾਰ ਪਵਾ ਕੇ ਰਾਜੇ ਨੇ ਮਾਰਿਆ ਝੋਲੀ ਚ। ਕਹਿਣ ਲੱਗਾ ਜਾ ਅੱਜ ਤੋਂ ਬਾਅਦ ਤੈਨੂੰ ਇਹ ਧਾਤ ਸੋਨੇ ਦੀ ਮੁਬਾਰਕ, ਤੇ ਵੱਡੀ ਨੂੰ ਕਿਹਾ ਤੈਨੂੰ ਤੇਰਾ ਸਾਈਂ ਮੁਬਾਰਕ, ਅੱਜ ਤੋਂ ਬਾਅਦ ਤੂੰ ਮਹਿਲ ਵਿੱਚ ਰਹੇਗੀ, ਇਸ ਨੂੰ ਥਾਂ ਨਹੀਂ। ਉੱਥੇ ਫਿਰ ਜਦੋਂ ਉਹਨੇ ਹਾਰ ਪਕੜਿਆ ਛੋਟੀ ਨੇ, ਚੇਤੇ ਰੱਖਿਓ ਕਿ ਤੂੰ ਸਭ ਕੁਝ ਦਿੱਤਾ ਪਰ ਤੈਨੂੰ ਭੁਲਾ ਕੇ ਮੈਂ ਕੇਵਲ ਤੇਰੀਆਂ ਦਾਤਾਂ ਤੱਕ ਸੀਮਤ ਰਹਿ ਗਈ। ਉਹਨੇ ਹਾਰ ਨੂੰ ਤੋੜਿਆ, ਉਸ ਦੇ ਮੋਤੀ ਪੈਰਾਂ ਦੇ ਵਿੱਚ ਲਤਾੜੇ, ਤੇ ਨਾਲ ਉਹਨੇ ਸ਼ਬਦ ਕਹਿ ਸਨ, ਕਹਿਣ ਲੱਗੀ ਸ਼ਾਲਾ ਹਾਰ ਤੇ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਂ, ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿਤ ਜੀਓ। ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ, ਜੇ ਜਾਣਾ ਹਾਰੀ ਨੂੰ ਹਾਰ ਹਾਰਿੰਦਾ ਤਾਂ ਹਾਰੇ ਹੱਥ ਨਾ ਲਾਈ, ਇੱਕ ਦੁਹਾਗਬਿਆਂ, ਦੁਹਾਗਬੇ ਦਾ ਅਖਰੀ ਅਰਥ ਹੁੰਦਾ ਹੈ ਕਿ ਜਿਹਦਾ ਸਾਈਂ ਜਿਉਂਦਾ ਹੋਵੇ ਪਰ ਜਿਉਂਦੇ ਜੀ ਆਪਣਾ ਹੱਥ ਉਹਦੇ ਤੋਂ ਚੁੱਕ ਲਵੇ, ਹੋਵੇ ਜਿਉਂਦਾ ਪਰ ਪਿਆਰ ਨਾ ਮਾਣ ਸਕੇ। ਕਹਿਣ ਲੱਗੀ ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ, ਜੇ ਜਾਣਾ ਹਾਰੀ ਨੂੰ ਹਾਰ ਹਰਿੰਦਾ ਤਾਂ ਹਾਰੇ ਹੱਥ ਨਾ ਲਾਈ, ਇੱਕ ਦੁਹਾਗਬਿਆਂ ਮਸਲਤ ਜਗਦੀ ਹਉ ਕਿਸ ਨੂੰ ਆਖ ਸੁਣਾਈ, ਚੂੜਾ ਚੂੜਾ ਮਨ ਵਧੈਂਦੀਆਂ ਮਾਰੀ ਮੈਂ ਲੁੱਟੀਆਂ ਬੇਪਰਵਾਹੀ, ਮੈਨੂੰ ਇਸ ਮਨ ਦੀਆਂ ਬੇਪਰਵਾਹੀਆਂ ਨੇ ਮਾਰ ਦਿੱਤਾ, ਇਹਨੇ ਪਦਾਰਥਾਂ ਵੱਲ ਲੈ ਗਿਆ, ਮੈਨੂੰ ਸਾਈਂ ਤੋਂ ਵਿਛੋੜ ਕੇ ਰੱਖ ਦਿੱਤਾ। ਸਾਹਿਬ ਕਹਿੰਦੇ ਨੇ ਕਦੀ ਅਰਦਾਸ ਕਰ, ਜੇ ਸੱਚੀ ਮੁੱਚੀ ਮੰਨੇ ਕਿ ਮੈਂ ਤੇਰੀਆਂ ਦਿੱਤੀਆਂ ਦਾਤਾਂ ਨੂੰ ਮਾਣਿਆ, ਤੈਨੂੰ ਯਾਦ ਨਹੀਂ ਕੀਤਾ ਤੇ ਸਤਿਗੁਰੂ ਨੇ ਬਚਨ ਕੀਤਾ, ਭਾਵੇਂ ਉਹ ਸਰਲੇਖ ਕੁਚੱਜੀ ਹੈ ਪਿਆਰਿਓ, ਉਹ ਕੁਚੱਜੀ ਲਿਖਣ ਦੇ ਬਾਵਜੂਦ ਵੀ ਉਹਦੇ ਵਿੱਚੋਂ ਸੁਚੱਜ ਪੁਣਾ ਕਿ ਜਿਹਨੂੰ ਇਹ ਯਾਦ ਆ ਜਾਏ ਮੈਂ ਸਾਈਂ ਦੇ ਚਰਨਾਂ ਵਿੱਚ ਅਰਦਾਸ ਪਛਤਾਵੇ ਦੀ ਕਿਵੇਂ ਕਰਨੀ ਹੈ। ਸਾਹਿਬ ਨੇ ਬਖਸ਼ਿਸ਼ ਕੀਤੀ, ਸੋਨਾ ਰੂਪਾਂ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਉ ਇੰਨੀ ਟੋਲੀ ਭੁਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ, ਨੰਨੈ ਨਾ ਭੋਗ ਨਿਤ ਭੋਗੈ ਤਿਸ ਕੰਤ ਨਾ ਬੈਠੀ ਪਾਸ ਜੀਓ, ਜਿਸ ਨੇ ਦਿੱਤਾ ਉਸ ਕੋਲ ਇੱਕ ਘੜੀ ਵੀ ਕਦੀ ਬੈਠੀ ਨਾ। ਮੇਰੇ ਸਤਿਗੁਰੂ ਜੀ ਨੇ ਕੇਵਲ ਇੱਕ ਸੁਹਾਗਣ ਨੂੰ ਨਹੀਂ, ਹਰ ਮਨੁੱਖ ਮਾਤਰ ਨੂੰ ਇਹ ਗੱਲ ਯਾਦ ਕਰਾਈਏ ਕਿ ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਮਾਨਣਾ, ਉਹਨੂੰ ਯਾਦ ਜ਼ਰੂਰ ਕਰ। ਗੁਰੂ ਰਾਮਦਾਸ ਜੀ ਨੇ ਤਾਂ ਬਖਸ਼ਿਸ਼ ਕੀਤੀ ਕਿ ਸਭ ਜੀਉ ਪਿੰਡ ਮੁੱਖ ਨੱਕ ਦੀਆ, ਇਹ ਤੇਰੀ ਦਿੱਤੀ ਦਾਤ ਹੈ ਨਾ, ਤੁਸੀਂ ਜਿੰਦ ਦਿੱਤੀ। ਸਤਿਗੁਰੂ ਗੁਰੂ ਅਰਜੁਨ ਸਾਹਿਬ ਨੇ ਇਹਨੂੰ ਕਹਿ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਭੋਗ ਨਿਤ ਭੋਗ ਹੈ। ਸਾਹਿਬ ਕਹਿੰਦੇ ਸਭ ਜੀਉ ਪਿੰਡ ਮੁੱਖ ਨੱਕ ਦੀਆ, ਤੁਸੀਂ ਜਿੰਦ ਦਿੱਤੀ ਤੇ ਪਿੰਡ ਦਾ ਅਰਥ ਸਰੀਰ ਦਿੱਤਾ। ਕੱਲ ਵੀ ਇੱਕ ਅਰਜ਼ ਕੀਤੀ ਸੀ, ਜਿੰਦ ਇਕੱਲੀ ਕੁਛ ਨਹੀਂ ਕਰ ਸਕਦੀ ਜੇ ਉਹਦੇ ਕੋਲ ਪਿੰਡ ਨਹੀਂ। ਸਰੀਰ ਤੋਂ ਬਿਨਾਂ ਆਤਮਾ ਤਰੱਕੀ ਕਿਵੇਂ ਕਰੇਗੀ, ਸਰੀਰ ਤੋਂ ਬਿਨਾਂ ਕਿਵੇਂ ਇਹ ਆਤਮਕ ਪੰਥ ਤੇ ਤੁਰੇਗੀ। ਸਭ ਜੀਉ ਪਿੰਡ ਮੁੱਖ ਨੱਕ ਦੀਆਂ, ਵਰਤਨ ਕੋ ਪਾਣੀ, ਅੰਨ ਖਾਣਾ, ਕੱਪੜ ਪਹਿਨਣ ਦੀਆਂ, ਰਸ ਅੰਨ ਭੋਗਾਣੀ, ਪਰ ਮੇਰਾ ਸੁਭਾਅ ਸੀ ਸਾਈ ਜਿਨ ਦੀਏ ਸੋ ਚਿੱਤ ਨਾ ਆਵੀ, ਨਾ ਡੀਠਾ ਨਾ ਸੰਭਲਿਆ, ਜਿਨ ਦੀਏ ਸੋ ਚਿੱਤ ਨਾ ਆਵੀ, ਪਸ਼ੂ ਖਾਉ ਕਰ ਜਾਣੀ, ਮੇਰੀ ਬਿਰਤੀ ਤਾਂ ਪਸ਼ੂ ਵਾਲੀ ਬਣ ਗਈ, ਕਿਉਂਕਿ ਪਸ਼ੂ ਵੀ ਮਾਲਕ ਦੀ ਦਾਤ ਲੈ ਕੇ ਉਸ ਦਾ ਕੁਝ ਨਾ ਕੁਝ ਸ਼ੁਕਰ ਕਰ ਦਿੰਦਾ ਹੈ। ਤੇ ਸੱਚੀ ਬਾਤ ਹੈ, ਜਦੋਂ ਪਸ਼ੂ ਵੱਲ ਝਾਤੀ ਮਾਰੀਏ ਉਹ ਤਾਂ ਆਪਣਾ ਫਰਜ਼ ਰੋਜ਼ ਅਦਾ ਕਰਦਾ। ਅਸੀਂ ਦੇਖਦੇ ਹਾਂ ਘਰਾਂ ਵਿੱਚ ਜੇ ਬਲਦ ਕਿਸੇ ਨੇ ਰੱਖਿਆ, ਇੱਕ ਪਸ਼ੂ ਹੈ, ਜੇ ਉਹਨੂੰ ਸੁੱਕੇ ਕੱਖ ਪਾਉਂਦੇ ਹਾਂ ਤੇ ਸਾਰਾ ਦਿਨ ਉਹ ਬਲਦ ਇਨਸਾਨ ਦੇ ਵਾਸਤੇ ਖੇਤਾਂ ਦੇ ਵਿੱਚ ਹੱਡ ਭੰਨਵੀਂ ਮਿਹਨਤ ਕਰ ਮਾਲਕ ਦੇ ਖੇਤਾਂ ਨੂੰ ਵਾਂਧਾ ਪਿਆ ਹੈ। ਜੇ ਤੇਲੀ ਬਲਦ ਨੂੰ ਕੁਛ ਪਾਉਂਦਾ ਤੇ ਉਹ ਪਸ਼ੂ ਸਾਰਾ ਦਿਨ ਕੋਲੂ ਨੂੰ ਖਿੱਚੀ ਜਾਂਦਾ ਤੇ ਉਹ ਕਹਾਣੀਆਂ ਤਿਲਾਂ ਦੀਆਂ ਤੇ ਸਰੋਂ ਦੀਆਂ ਪੀੜ ਪੀੜ ਕੇ ਤੇਲ ਪੈਦਾ ਕਰਦਾ ਹੈ। ਇੱਕ ਬਲਦ ਵੀ ਮਾਲਕ ਦਾ ਕੁਛ ਖਾ ਕੇ ਸ਼ੁਕਰ ਕਰਦਾ। ਪਿਆਰਿਓ, ਜੇ ਪਸ਼ੂ ਮਦੀਨ ਹੈ ਉਹ ਕਿਤਨਾ ਚੰਗਾ, ਕਦੀ ਦੇਖੀਏ ਖਾਂ। ਉਸ ਪਸ਼ੂ ਨੇ ਸੁੱਕੇ ਕੱਖ ਖਾਧੇ, ਪਰ ਪਿਆਰਿਓ ਉਸ ਦੇ ਬਦਲੇ ਅੰਮ੍ਰਿਤ ਵਰਗਾ ਦੁੱਧ ਦਿੱਤਾ। ਬੰਦੇ ਨੇ 36 ਪ੍ਰਕਾਰ ਦੇ ਭੋਜਨ ਖਾਧੇ ਤੇ ਉਸ ਦੇ ਬਦਲੇ ਰੱਬ ਨੂੰ ਉਲਾਮੇ ਦਿੱਤੇ। ਕਿੰਨਾ ਫਰਕ ਹੈ, ਕਦੀ ਪਸ਼ੂ ਉਲਾਮਾ ਨਹੀਂ ਦਿੰਦਾ ਦੇਖੋਗੇ। ਕਦੀ ਉਹਨੇ ਕਿਹਾ ਕਿ ਆਪ ਉਹ ਤੜਪ ਤੜਪ ਕੇ ਬਿਮਾਰੀ ਨਾਲ ਖੱਪ ਜਾਏਗਾ, ਪਰ ਕਦੀ ਪਸ਼ੂ ਦੀ ਜ਼ਬਾਨ ਨੇ ਉਲਾਮਾ ਦਿੱਤਾ। ਇਨਸਾਨ ਨੂੰ ਕੁਛ ਨਾ ਮਿਲੇ ਤੇ ਉਲਾਮੇ ਦਿੰਦਾ। ਸਾਹਿਬ ਕਹਿੰਦੇ ਨੇ ਪਿਆਰਿਆ, ਇੰਨਾ ਕੁਛ ਲਿਆ ਤੇ ਪਸ਼ੂ ਨਾਲੋਂ ਵੀ ਨਖਿੱਧ ਹੋ ਗਿਓ। ਉਹਨੇ ਤਾਂ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਸੁੱਕੇ ਕੱਖ ਖਾ ਕੇ ਵੀ ਅੰਮ੍ਰਿਤ ਦਿੱਤਾ ਤੇ ਬੰਦੇ ਨੇ ਖਾ ਕੇ ਕੀ ਕੀਤਾ ਜੀ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤਾ ਹੋਵਾ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਤੂੰ ਆਹ ਕੁਝ ਖਾ ਕੇ ਵੀ ਤੇਰੇ ਬਦਲੇ ਤੂੰ ਕੀ ਦਿੱਤਾ ਉਸਨੂੰ? ਫਿਰ ਸਤਿਗੁਰੂ ਨੇ ਦੇਖੋ ਅੱਗੇ ਬਚਨ ਕੀ ਕਿਹਾ, ਕਹਿਣ ਲੱਗੇ ਪਸ਼ੂ ਕੱਖ ਖਾਂਦਾ, ਪਸ਼ੂ ਹਉ ਕਰ ਜਾਣੀ, ਨਿੱਤ ਤੇਰੇ ਦਰ ਤੋਂ ਖਾਧਾ, ਹੁਣ ਪਸ਼ੂ ਕੱਖ ਖਾਏ, ਉਸ ਦੁੱਧ ਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ। ਬਾਬਾ ਜੀ ਨੇ ਬਾਣੀ ਵਿੱਚ ਦੁੱਧ ਲਈ ਸ਼ਬਦ ਅੰਮ੍ਰਿਤ ਵੀ ਵਰਤਿਆ ਹੈ, ਸੋਇਨ ਕਟੋਰੀ ਅੰਮ੍ਰਿਤ ਭਰੀ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਬਾਣੀ ਵਿੱਚ। ਹੁਣ ਉਹਨੇ ਅੰਮ੍ਰਿਤ ਵਰਗਾ ਦੁੱਧ ਦਿੱਤਾ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਤੇ ਜੇ ਮਨੁੱਖ ਨੇ ਨਾ ਕੁਝ ਖਾਧਾ। ਇਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਜਿਤ ਮੁਖ ਨਾਮ ਨਾ ਉਚਰਹਿ, ਵਿਣ ਨਾਵੇ ਰਸ ਖਾਏ, ਨਾਨਕ ਏਵੇਂ ਜਾਣੀਏ। ਕਿਵੇਂ? ਪਾਪੀ ਸਿਉ ਤਨ ਗੱਡਿਆ, ਏਵੇਂ ਜਾਣੀਏ। ਨਾਨਕ ਐਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਹੇ। ਸਤਿਗੁਰੂ ਮੇਹਰ ਪੈ ਕਰਦੇ ਨੇ, ਤੁਸੀਂ ਸਭ ਕੁਝ ਦਿੱਤਾ ਪਰ ਤੇਰਾ ਸ਼ੁਕਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਾ ਸ੍ਰੀ ਰਾਗ ਪ੍ਰਾਰੰਭ ਕੀਤਾ। ਸਿਆਣੇ ਆਪ ਬਾਣੀ ਸਮਝਣ ਵਾਲੇ ਬੈਠੇ ਹੋ, ਆਹ ਤਿੰਨ ਚੀਜ਼ਾਂ ਬੰਦੇ ਨੂੰ ਬਹੁਤ ਥਿੜਕਾਉਂਦੀਆਂ ਨੇ, ਇੱਕ ਚਾਮ, ਦੂਸਰਾ ਦਾਨ ਤੇ ਤੀਸਰਾ ਨਾਮ। ਤਿੰਨਾਂ ਦੀ ਗੱਲ ਹੀ ਹਜ਼ੂਰ ਨੇ ਕੀਤੀ, ਚਾਮ, ਦਾਨ ਤੇ ਉਸ ਤੋਂ ਅੱਗੇ ਬੰਦੇ ਦਾ ਨਾਮ। ਬਹੁਤਾਤ ਲੋਕ ਖਿਮਾ ਕਰਿਓ, ਇਨਸਾਨੀ ਖੈਰ ਰੱਬ ਨੇ ਨੂਰ ਟਿਕਾਇਆ ਇਹਦੇ ਅੰਦਰ, ਪਰ ਜਿਸ ਤੋਂ ਇਹਦੀ ਉਪਜ ਹੋਈ ਮਰਦੇ ਦਮ ਤੱਕ ਉਸ ਬਿਰਤੀ ਨੂੰ ਛੱਡਣ ਨੂੰ ਤਿਆਰ ਨਹੀਂ। ਚਾਮ ਵਿੱਚ ਖਚਤ ਹੈ, ਕੋਈ ਦਾਮ ਵਿੱਚ ਖਚਤ ਹੈ, ਤੇ ਜਿਸ ਦੇ ਕੋਲ ਚਾਮ ਤੇ ਦਾਮ ਉਹ ਕਹਿੰਦਾ ਇਹਦਾ ਫਾਇਦਾ ਕੀ ਜੇ ਦੁਨੀਆਂ ਵਿੱਚ ਨਾਮ ਨਹੀਂ ਹੋਇਆ। ਮੈਂ ਜਪਿਆ ਸਿਮਰਨ ਕੀਤਾ ਕੀ ਫਾਇਦਾ ਜੇ ਲੋਕਾਂ ਨੂੰ ਪਤਾ ਨਾ ਲੱਗਿਆ ਕਿ ਮੈਂ ਇੰਨੀ ਕਮਾਈ ਕੀਤੀ, ਇੰਨੀ ਘਾਲਣਾ ਕੀਤੀ। ਹੁਣ ਕਈ ਵਾਰੀ ਜਦੋਂ ਆਪਾਂ ਪ੍ਰਚਾਰਨੇ ਪ੍ਰਸਾਰਨੇ ਵੀ ਨਾ ਕਿ ਫਲਾਣਾ ਗੁਰਮੁਖ ਇੰਨੀ ਬਾਣੀ ਪੜ੍ਹਦਾ, ਇੰਨਾ ਉੱਚਾ ਜੀਵਨ ਗੁਰਮੁਖ ਹੋ, ਉਸ ਜੀਵਨ ਦਾ ਤਾਂ ਉਹਨੂੰ ਲਾਭ ਹੈ, ਉਹਦਾ ਅੰਦਰ ਟਿਕਣਾ, ਕਿਸੇ ਹੋਰ ਦਾ ਭਲਾ ਹੋਏਗਾ ਜੇ ਕੋਈ ਉਹਦੀ ਸੰਗਤ ਕਰੇਗਾ। ਤੇ ਜੇ ਕਮਾਈ ਕਰਕੇ ਆਪਾਂ ਉਹਨੂੰ ਕੈਸ਼ ਕਰਨ ਤੁਰ ਪਈਏ ਵੀ ਇੰਨਾ ਉੱਚਾ ਜੀਵਨ, ਤੇ ਖਿਮਾ ਕਰਿਓ ਇੱਕ ਨੇ ਮਾਇਆ ਕਮਾ ਲਈ, ਇੱਕ ਨੇ ਇਸ ਤਰੀਕੇ ਨਾਲ ਧਨ ਇਕੱਠਾ ਕੀਤਾ, ਅੰਦਰ ਤੇ ਮੰਜ਼ਿਲ ਦੋਨਾਂ ਦੀ ਇੱਕੋ ਹੀ ਹੈ ਨਾ। ਸਤਿਗੁਰੂ ਨੇ ਪਹਿਲੀ ਗੱਲ ਚਾਮ ਤੇ ਕੀਤੀ, ਕਹਿਣ ਲੱਗੇ ਦੇਖੋ ਮਨੁੱਖ ਨੂੰ ਪਰਮਾਤਮਾ ਸਭ ਕੁਝ ਦੇ, ਪਰ ਇੱਕ ਕਿਰਪਾ ਕਰੇ ਖਿਰਦੇ ਵਿੱਚੋਂ ਸਾਈਂ ਦੀ ਯਾਦ ਕਦੀ ਨਾ ਵਿਸਰੇ। ਜੇ ਰੱਬ ਵਿਸਰ ਜਾਏ, ਸਾਈਂ ਭੁੱਲ ਜਾਏ, ਤੇ ਉਹ ਦਾਤ ਵੀ ਮਾਇਆ ਬਣ ਕੇ ਚੰਬੜ ਜਾਂਦੀ ਹੈ। ਕਵੀ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਗੁਰ ਕਹਿਆ ਸੰਸਾ ਮਤ ਕਰੋ, ਸ਼ੁਦਾ ਨਗਨ ਕਾ ਕੋਏ, ਏਕ ਸੰਸਾ ਮਤ ਰੱਖ ਮਨ ਰੱਖੀਐ ਪ੍ਰਭ ਨਾ ਵਿਸਰੈ ਸੋਏ। ਸ਼ੁਦਾ ਤੇ ਨਗਨਤਾ ਦਾ ਤੂੰ ਨਾ ਕਰ ਇੰਨਾ ਗਿਲਾ, ਚੇਤੇ ਰੱਖ ਇੱਕ ਗੱਲ ਯਾਦ ਰੱਖ ਕੇ ਰੱਬ ਤੈਨੂੰ ਕਦੀ ਵਿਸਰੇ ਨਾ। ਹਾਲਾਂਕਿ ਉਹਨਾਂ ਭਾਵੇਂ ਆਪਣੀ ਲਿਖਤ ਵਿੱਚ ਕਿਸੇ ਗ੍ਰੰਥ ਵਿੱਚ ਨਹੀਂ ਦਿੱਤਾ ਕਵੀ ਸੰਤੋਖ ਸਿੰਘ ਜੀ ਨੇ, ਪਰ ਉਹਨਾਂ ਦੇ ਚਲਾਣੇ ਤੋਂ ਬਾਅਦ ਉਹਨਾਂ ਦਾ ਜਿਹੜਾ ਨਿੱਜੀ ਪੁਸਤਕਾਲਿਆ ਸੀ, ਲਾਇਬ੍ਰੇਰੀ ਸੀ, ਕਿਤਾਬਾਂ ਵਿੱਚੋਂ ਇੱਕ ਨਿੱਕਾ ਜਿਹਾ ਚਿੱਟ ਜਾਂ ਪਰਚਾ ਮਿਲਿਆ ਸੀ, ਉਹਦੇ ਵਿੱਚ ਕਵੀ ਜੀ ਨੇ ਇੱਕ ਕਵਿਤ ਲਿਖਿਆ ਸੀ। ਉਹਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਣਾਂ ਨੇ ਸ੍ਰੀ ਗੁਰਪ੍ਰਤਾਪ ਸੂਰਜ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਐਡਿਟ ਕਰਦਿਆਂ ਜਿਹੜੀ ਪਹਿਲੀ ਪੋਥੀ ਦਿੱਤੀ ਉਹਦੇ ਵਿੱਚ ਉਹਨਾਂ ਨੇ ਦਰਜ ਕਰ ਦਿੱਤਾ। ਤੇ ਸਹੀ ਅਰਥਾਂ ਵਿੱਚ ਜੇ ਕਿਸੇ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਸ੍ਰੀ ਗੁਰਪ੍ਰਤਾਪ ਸੂਰਜ ਦੀ ਪੂਰੀ ਜਾਣਕਾਰੀ ਲੈਣੀ ਹੋਵੇ ਤੇ ਨਹੀਂ ਪੜ੍ਹ ਸਕਦਾ, ਉਹ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਲਿਖੀ ਕੋਈ ਪਹਿਲੀ ਪੋਥੀ ਜ਼ਰੂਰ ਪੜ੍ਹੇ ਜਿਹੜੀ ਉਹਨਾਂ ਨੇ ਐਡਿਟ ਕਰਦਿਆਂ ਪਹਿਲਾਂ ਪੂਰੀ ਜਾਣਕਾਰੀ ਦਿੱਤੀ। ਭਾਈ ਸੰਤੋਖ ਸਿੰਘ ਕਹਿੰਦੇ ਨੇ ਰੱਬ ਨਾ ਵਿਸਰੇ ਭੁੱਖ ਦੀ ਤੇ ਨਗਨਤਾ ਦਾ ਸੰਸਾ ਨਾ ਕਰ। ਇੱਕ ਵਿਦਵਾਨ ਨੇ ਕਿਹਾ ਅਸੀਂ ਜਿਉਂਦੇ ਹਾਂ, ਨਾ ਆਪਣੇ ਘਰ ਹੋਵੇ ਤੇ ਰੌਲਾ ਪਾ ਕੇ ਵਿਕਾਂਗੇ ਲੋਕੋ ਭੁੱਖੇ ਮਰ ਗਏ। ਹੋ ਸਕਦਾ ਕੋਈ ਪੁਕਾਰ ਸੁਣ ਕੇ ਝੋਲੀ ਚ ਕੁਛ ਪਾ ਹੀ ਜਾਏ, ਭਿਖਾਰੀ ਲੋਕ ਕੀ ਕਰਦੇ ਨੇ, ਉਹ ਜਦੋਂ ਤੜਪਦੇ ਨੇ ਤੇ ਖੋਕਾ ਦਿੰਦੇ ਨੇ ਸਾਡੀ ਝੋਲੀ ਚ ਕੁਛ ਪਾਓ। ਕੋਈ ਇਨਸਾਨ ਸਰਦੀ ਵਿੱਚ ਬਾਹਰ ਬੈਠਾ ਹੋਵੇ, ਤਨ ਉਹਦਾ ਠਰੂ ਠਰੂ ਕਰੇ ਤੇ ਉਹ ਰੌਲਾ ਪਾ ਕੇ ਕਹਿੰਦਾ ਕਿ ਮੈਨੂੰ ਤਨ ਢੱਕਣ ਨੂੰ ਵਸਤਰ ਦੇ ਦਿਓ। ਪਿਆਰਿਓ, ਕਦੀ ਮੁਰਦੇ ਵੱਲ ਝਾਤੀ ਮਾਰ ਕੇ ਦੇਖੋ, ਨਾ ਤਾਂ ਮਰਦੇ ਮਰੇ ਬੰਦੇ ਨੇ ਰੌਲਾ ਪਾਇਆ ਮੇਰੇ ਤਨ ਢੱਕੋ, ਨਾ ਰੌਲਾ ਪਾਇਆ ਮੇਰੇ ਲਈ ਚਿਖਾਂ ਦਾ ਪ੍ਰਬੰਧ ਕਰੋ। ਕਹਿਣ ਲੱਗੇ ਜਿਸ ਦੇ ਅੰਗ ਵੀ ਕੰਮ ਨਹੀਂ ਕਰਦੇ ਮੌਤ ਦੀ ਝੋਲੀ ਚ ਪਿਆ, ਉਸ ਮਰੇ ਨੇ ਕਦੀ ਲੱਕੜ ਤੇ ਕੱਪੜਾ ਅੱਗ ਨਹੀਂ ਮੰਗੀ। ਜੇ ਰੱਬ ਮਰੇ ਨੂੰ ਵੀ ਸਭ ਕੁਝ ਦੇਈ ਜਾਂਦਾ ਤੇ ਫਿਰ ਚੇਤੇ ਰੱਖੀ ਤੂੰ ਜਿਉਂਦਾ ਕਿਉਂ ਚਿੰਤਾ ਵਿੱਚ ਖੱਜਦਾ। ਉਹਨੇ ਇੱਕ ਦੋਹਰਾ ਲਿਖਿਆ, ਕਹਿਣ ਲੱਗੇ ਮੂਵੇ ਕੋ ਪ੍ਰਭ ਦੇਤ ਹੈ ਲੱਕੜੀ ਕੱਪੜਾ ਆਗ। ਮਰੇ ਕੋਈ ਕਦੀ ਕਿਸੇ ਕਹਿੰਦੇ ਨੇ ਮੈਨੂੰ ਬਸਤਰ, ਮੈਨੂੰ ਲੱਕੜ, ਮੈਨੂੰ ਅੱਗ ਦੇ ਆਜ। ਮੂਵੇ ਕੋ ਪ੍ਰਭ ਦੇਤ ਹੈ ਲੱਕੜੀ ਕੱਪੜਾ ਆਗ, ਜੀਵਤ ਨਰ ਚਿੰਤਾ ਕਰੇ ਤਾਂ ਕਿ ਮੰਦੇ ਭਾਗ। ਜਿਉਂਦਾ ਤੂੰ ਚਿੰਤਾ ਤੁਰ ਕੇ, ਜੇ ਮਰਿਆ ਨੂੰ ਇੱਥੋਂ ਤੱਕ ਸ਼ਾਇਦ ਪੜ੍ਹੇ ਲਿਖੇ ਸੱਜਣਾ ਨੂੰ ਇਹ ਪਤਾ ਹੋਣਾ, ਜਿਹੜਾ ਬਾਣੀ ਚ ਇੱਕ ਬਚਨ ਆਇਆ ਨਾ ਕੀੜਾ ਲੜਿਓ ਮਾਸ। ਉਹਦੇ ਅਰਥ ਅਸੀਂ ਇਹ ਵੀ ਕਰਨੇ ਆ ਵੀ ਜਿਹੜੇ ਕਬਰਾਂ ਵਿੱਚ ਦਫਨਾਏ ਜਾਂਦੇ ਨੇ ਉਹਨਾਂ ਦੇ ਤਨ ਵਿੱਚੋਂ ਕੀੜੇ, ਧਰਤੀ ਚੋਂ ਕੀੜੇ ਨਿਕਲ ਕੇ ਮਾਸ ਝੂੜ ਜਾਂਦੇ ਨੇ, ਨਹੀਂ ਉਹ ਵੀ ਠੀਕ ਹੈ। ਪਰ ਜੇ ਮੰਨ ਲਓ ਕੋਈ ਪ੍ਰਾਣੀ ਚੜਾਈ ਕਰ ਗਿਆ, ਜੇ ਡਾਕਟਰੀ ਵਿਦਿਆ ਨਾਲ ਦੇਖੋ ਬੰਦਾ ਮੁਰਦਾ, ਕਿਸੇ ਕੰਮ ਨਹੀਂ, ਰੱਬ ਦੀ ਕੈਸੀ ਖੇਡ ਹੈ, ਉਹ ਮਰੇ ਵਿੱਚੋਂ ਜੀਵਨ ਪੈਦਾ ਕਰੀ ਜਾਂਦਾ। ਬੰਦਾ ਮਰਿਆ, ਉਹਨੂੰ 72 ਘੰਟੇ ਹੋ ਗਏ ਨੇ, 72 ਘੰਟੇ ਬਾਅਦ ਤਾਂ ਰੱਬ ਉਸ ਮਰੇ ਤਨ ਵਿੱਚੋਂ ਆਪ ਹੀ ਕੀੜੇ ਪੈਦਾ ਕਰਕੇ ਉਸ ਮੁਰਦੇ ਸਰੀਰ ਨੂੰ ਆਪ ਹੀ ਸਮੇਟ ਦਿੰਦਾ ਹੈ। ਉਹ ਮਰਿਆ, ਕੈਸੀ ਉਹਦੀ ਖੇਡ, ਮਰੇ ਵਿੱਚੋਂ ਕੀੜੇ ਤੇ ਉਹੀ ਕੀੜੇ ਉਹਨੂੰ ਖਾਣ ਤੋਂ ਬਾਅਦ ਫਿਰ ਮਰ ਜਾਂਦੇ, ਕਿਸੇ ਹੋਰ ਪਾਸੇ ਜਾਂਦੇ ਨੇ। ਉਸ ਪਰਮਾਤਮਾ ਨੇ ਕੈਸੀ ਵਿਧ ਬਣਾਈ ਹੈ, ਪਰ ਮੁਰਦੇ ਨੇ ਕਦੀ ਵੀ ਕਿਸੇ ਅੱਗੇ ਤਰਲਾ ਨਹੀਂ ਲਿਆ। ਜਿਉਂਦਾ ਬੰਦਾ ਤਰਲੇ ਲੈਂਦਾ ਹੈ। ਕਵੀ ਸੰਤੋਖ ਸਿੰਘ ਨੇ ਕਿਹਾ, ਕਹਿੰਦਾ ਦੇਖ ਨਗਨ ਦੀ ਸ਼ੁੱਧਤਾ ਦੀ ਚਿੰਤਾ ਨਾ ਕਰ, ਜੇ ਚਿੰਤਾ ਕਰਨੀ ਹੈ ਤੇ ਇੱਕ ਕਰ, ਰੱਬ ਕਦੀ ਨਾ ਵਿਸਰੇ, ਸਾਈਂ ਕਦੀ ਨਾ ਭੁੱਲੇ। ਮੈਂ ਅਰਜ਼ ਕਰ ਰਿਹਾ ਸਾਂ, ਬਾਬਾ ਜੀ ਨੇ ਆ ਪਹਿਲਾ ਸ਼ਬਦ ਜਿਹੜਾ ਸ੍ਰੀ ਰਾਗ ਦਾ ਕਿਹਾ, ਜੇ ਸੱਚ ਪੁੱਛੋ ਨਿਤਨੇਮ ਤੋਂ ਬਾਅਦ ਹਰ ਸਿੱਖ ਨੂੰ ਬਾਣੀ ਪੜ੍ਹਨੇ ਆ, ਇਸ ਪਹਿਲੇ ਸ਼ਬਦ ਨੂੰ ਪੱਕੀ ਤਰ੍ਹਾਂ ਹਿਰਦੇ ਵਿੱਚ ਦ੍ਰਿੜ ਕਰ ਲੈਣਾ ਚਾਹੀਦਾ, ਮੈਂ ਸੰਸਾਰ ਵਿੱਚ ਕਿਵੇਂ ਵਰਤਣਾ ਤੇ ਕਿਵੇਂ ਘਰ ਬਾਰੀ ਸਿੱਖ ਮੈਂ ਵੜ ਸਕਣਾ। ਬਾਬਾ ਜੀ ਨੇ ਪਹਿਲੀ ਗੱਲ ਕੀਤੀ ਰਹਿਣ ਬਸੇਰੇ ਦੀ, ਦੂਸਰੀ ਗੱਲ ਕੀਤੀ ਸੰਸਾਰ ਵਿੱਚ ਰਹਿੰਦਿਆਂ ਹੋਇਆ ਜੀਵਨ ਸਾਥੀ ਗ੍ਰਿਸ਼ਟ ਦੀ, ਤੀਸਰੀ ਗੱਲ ਕੀਤੀ ਜੇ ਰੱਬ ਮੇਰ ਕਰੇ ਕੋਈ ਸ਼ਬਦ ਦੀ ਕਮਾਈ ਵੱਲ ਤੁਰ ਪਵੇ, ਤੇ ਚੌਥੀ ਬਾਤ ਕੀਤੀ ਜੇ ਤੂੰ ਨਾਮ ਚਾਹੁੰਦਾ ਰੱਬ ਤੈਨੂੰ ਨਾਮ ਦੇ, ਪਰ ਆਪ ਰੱਬ ਤੇਰੇ ਹਿਰਦੇ ਚੋਂ ਵਿਸਰੇ ਨਾ। ਸਤਿਗੁਰੂ ਦਾ ਬਚਨ ਅਸੀਂ ਪੜ੍ਹਦੇ ਹਾਂ ਕਿ ਮੋਤੀ ਤਾਂ ਮੰਦਰ ਉਸ ਰਹੇ, ਰਤਨੀ ਤਾਂ ਉਹ ਹੈ ਜਿਹੜਾ, ਮੋਤੀਆਂ ਦੇ ਘਰ, ਮੋਤੀਆਂ ਦੀਆਂ ਦੀਵਾਰਾਂ ਤੇ ਵਿੱਚ ਕੀਮਤੀ ਰਤਨ ਜੜੇ ਨੇ। ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਹੋ। ਇੰਨਾ ਕੁਝ ਲੈ ਕੇ, ਏਡਾ ਵੱਡਾ ਮਹੱਲ ਲੈ ਕੇ ਪਿਆਰਿਆ, ਫਿਰ ਭੁੱਲੀ ਨਾ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਮਤਾਂ ਇਸ ਘਰ ਵਿੱਚ ਪ੍ਰਵੇਸ਼ ਕਰਦੇ ਹਾਂ, ਹਾਂ ਜੇ ਇਹਨੂੰ ਦੇਖ ਕੇ ਭੁੱਲ ਗਿਓ, ਫਿਰ ਬਾਬੇ ਨੇ ਨਾਲ ਹੀ ਬਾਣੀ ਵਿੱਚ ਕਿਹਾ, ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉਪਰ ਜਾਮੈ ਕਹਾਸ। ਉਸ ਨੂੰ ਬਾਬਾ ਜੀ ਕਹਿ ਰਹੇ ਨੇ ਦੇਖ ਘਰ ਮੋਤੀਆਂ ਦੇ ਵਿੱਚ ਰਤਨ ਚੰਦਨ ਦਾ ਲੇਪਣ, ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਅਗਲਾ ਬਚਨ, ਹਰ ਬਿਨ ਜੀਓ ਜਲ ਬਲ ਜਾਓ। ਕਹਿੰਦੇ ਨੇ ਅੰਦਰ ਵਾਲੀ ਜਿੰਦ ਲੁੜਛਦੀ ਤਾਂ ਹੈ ਜਦੋਂ ਸਾਈਂ ਇਹਨੂੰ ਵਿਸਰਦਾ ਹੈ। ਪਿਆਰਿਓ, ਕਦੀ ਬਾਬਾ ਜੀ ਨੂੰ ਪੁੱਛੀਏ ਨਾ ਨਾਮ ਦੀਆਂ ਗੱਲਾਂ, ਨਾਮ ਦੀ ਭੁੱਖ, ਇੱਕ ਐਸੀ ਭੁੱਖ ਏ ਜਿਹੜੀ ਸੁੱਖ ਨੂੰ ਜਨਮ ਦਿੰਦੀ ਏ, ਦੁਨੀਆਂ ਦੀ ਹਰ ਭੁੱਖ ਦੁੱਖ ਨੂੰ ਜਨਮ ਦੇ ਕੇ ਜਾਂਦੀ ਏ। ਰੱਬ ਮੇਰ ਕਰੇ ਜਿਹਨੂੰ ਇਹ ਭੁੱਖ ਲੱਗ ਜਾਏ ਉਹਦੇ ਜਨਮਾਂ ਜਨਮਾਂ ਦੇ ਦੁੱਖ ਕੱਢ ਦਿੰਦੀ ਹੈ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਆਂ ਦੁੱਖ। ਉਸ ਭੁੱਖ ਵਿੱਚ ਜਦੋਂ ਕੋਈ ਨਾਮ ਜਪਦਾ ਹੈ ਤੇ ਫਿਰ ਉਹ ਭੁੱਖ ਕਦੀ ਤ੍ਰਿਪਤ ਹੋ ਜਾਂਦੀ? ਜਿਹੜੇ ਅਸੀਂ ਕਹਿੰਦੇ ਹਾਂ ਜੀ ਪੂਰਾ ਹੋ ਗਿਆ, ਸ਼ਬਦ ਤੇ ਅਸੀਂ ਪੰਜਾਬੀ ਦੇ ਹੀ ਵਰਤਨੇ ਆ, ਪਿੰਡਾਂ ਵਿੱਚ ਫਲਾਣਾ ਬੰਦਾ ਜੀ ਪੂਰਾ ਹੋ ਗਿਆ, ਕਦੀ ਨਹੀਂ ਜੇ ਕੋਈ ਪੂਰਾ ਹੋਇਆ। ਇਹ ਤਾਂ ਪੂਰਾ ਹੋਣ ਦੀ ਥਾਂ ਖਾਲੀ ਹੋ ਕੇ ਤੁਰਦਾ ਇੱਥੋਂ। ਪੂਰਾ ਤਾਂ ਕੋਈ ਟਾਵਾਂ ਟਾਵਾਂ ਹੁੰਦਾ, ਜਿਹੜੇ ਪੂਰੇ ਨੇ ਉਹਨਾਂ ਨੂੰ ਸਾਹਿਬ ਨੇ ਕਿਹਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹ ਨੇ ਪੂਰੇ, ਉਹ ਸਹੀ ਅਰਥਾਂ ਵਿੱਚ ਸੰਪੂਰਨ ਨੇ। ਖੈਰ, ਬਾਬਾ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਪੁੱਛਿਆ, ਮੇਰੇ ਸਤਿਗੁਰੂ ਜੀ ਨੇ ਕਿਹਾ ਹੈ ਕਿ ਜਿੰਦ ਲੁੜਛਣ ਦਾ ਕਾਰਨ ਇੱਕੋ, ਨਾਮ ਭੁੱਲ ਗਿਆ, ਨਾਮ ਵਿਸਰਿਆ। ਤੇ ਮਹਾਰਾਜ ਕਿੰਨਾ ਕੁ ਜਪੀਏ, ਕਿੰਨਾ ਕੁ ਉਹਨੂੰ ਸਿਮਰੀਏ? ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਨੇ ਮਾਰੂ ਥਲ ਵਿੱਚ ਮੀਂਹ ਪਿਆ ਹੈ, ਉਸ ਰੇਤ ਨੂੰ ਸਵੇਰੇ ਪਾਣੀ ਨੇ ਡੋਬ ਦਿੱਤਾ, ਜਿਹਨੂੰ ਦੁਪਹਿਰੇ ਜਾ ਕੇ ਪੁੱਛੀਏ ਵੀ ਅੱਜ ਤਾਂ ਤ੍ਰਿਪਤੀ, ਸਵੇਰੇ ਪਾਣੀ ਤੁਰਦਾ ਦੇਖਾਂਗੇ ਦੁਪਹਿਰ ਨੂੰ ਫਿਰ ਸੁੱਕੀ, ਕਹਿੰਦੀ ਨਹੀਂ ਮੇਰੀ ਪਿਆਸ ਨਹੀਂ ਬੁੱਝੀ। ਹਜ਼ੂਰ ਕਹਿੰਦੇ ਨੇ ਲੱਕੜਾਂ ਮੁੱਢ ਇਕੱਠੇ ਕਰਕੇ ਅੱਗ ਲਾਈ, ਕਈ ਦਿਨ ਅੱਗ ਬਲਦੀ ਰਹੀ, ਜੇ ਪੁੱਛੀਏ ਵੀ ਅੱਗ ਹੁਣ ਤਾਂ ਰੱਜ ਜਾ, ਕਹਿਣ ਲੱਗੀ ਨਹੀਂ, ਇਹਦੇ 4 ਘੰਟੇ, 24 ਘੰਟੇ, 72 ਘੰਟੇ ਨਹੀਂ, ਜਿਤਨੀ ਦੇਰ ਤੱਕ ਆ ਪਲੈਨਟ ਧਰਤੀ ਏ, ਤੂੰ ਜਿਤਨੀ ਮਰਜ਼ੀ ਲੱਕੜ ਸੱਟੀ ਜੀ, ਮੈਂ ਰੱਜਣਾ ਨਹੀਂ। ਤੀਸਰਾ ਬਚਨ ਪੁੱਛਿਆ, ਕਹਿਣ ਲੱਗੇ ਆ ਸਮੁੰਦਰ ਵਿੱਚ ਪਾਣੀ ਜਾਂਦਾ, ਨਦੀਆਂ ਨਾਲੇ, ਤੇ ਜੇ ਸਮੁੰਦਰ ਨੂੰ ਪਈਏ ਤੂੰ ਹੁਣ ਤਾਂ ਰੱਜ ਗਿਆ, ਜੋ ਹੋ ਗਏ ਨੇ, ਤੇਰੇ ਵਿੱਚ ਪਾਣੀ ਦਾ ਪ੍ਰਵਾਹ ਚੱਲਦਾ। ਸਮੁੰਦਰ ਕਹਿੰਦਾ ਨਹੀਂ, ਮੈਂ ਕਦੀ ਰੱਜਦਾ ਨਹੀਂ, ਜਿਤਨੇ ਮਰਜ਼ੀ ਦਰਿਆ ਆ ਜਾਣ, ਮੈਂ ਸਾਰਿਆਂ ਨੂੰ ਆਪਣੇ ਵਿੱਚ ਸਮੇਤੀ ਜਾਣਾ, ਮੇਰੀ ਭੁੱਖ ਨਹੀਂ ਮਿਟਦੀ ਪਈ। ਹਜ਼ੂਰ ਨੇ ਕਿਹਾ, ਰਾਜ ਕਰਨ ਵਾਲਾ ਰਾਜ ਕਰਦਾ, ਬੰਦਾ ਮਰਦੇ ਦਮ ਤੱਕ ਵੀ ਆਪਣੀ ਪਦਵੀ ਨੂੰ, ਰਾਜ ਪਦਵੀ ਨੂੰ ਛੱਡਣ ਲਈ ਤਿਆਰ ਨਹੀਂ। ਕਹਿੰਦੇ ਨੇ ਪਿਆਰਿਆ, ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ, ਪੁੱਛ ਹਰ ਬਿਨ ਜੀਓ ਜਲ ਬਲ ਜਾਓ, ਜਿਨ੍ਹਾਂ ਇੰਨਾ ਕੋਈ ਦਿੱਤਾ, ਮੇਰੇ ਗੁਰੂ ਨੇ ਕਿਹਾ ਭੁਲਾਈ ਨਾ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਮ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ ਚਾਹ, ਮੋਹਣੀ ਮੁੱਖ ਮਣੀ ਸੋਹੈ ਕਰੈ ਰੰਗ ਪਛਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿੱਤ ਨਾ ਆਵੇ ਨਾ। ਹੁਣ ਇਹ ਤਾਂ ਕਹਾਂਗੇ ਮਾਇਆ ਦੀ ਖੇਡ, ਪਰ ਕਈ ਵਾਰੀ ਪਰਮਾਰਥ ਕਮਾਉਂਦਿਆਂ ਵੀ ਮਾਇਆ ਵਿਆਪਦੀ ਹੈ, ਇਹਦਾ ਕੋਈ ਪਤਾ ਨਹੀਂ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਇਹਦਾ ਕੋਈ ਇੱਕ ਰੰਗ ਨਹੀਂ। ਬਾਬਾ ਜੀ ਨੇ ਕਿਹਾ ਹੈ ਨਾ ਕਿ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ, ਜਿਹਨੂੰ ਪਾਈ ਕਈ ਰੰਗਾਂ ਦੀ ਕਈ ਜਿਨਸਾਂ ਦੀ, ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ। ਹੁਣ ਸਿਮਰਨ ਕੀਤਾ ਅੰਦਰ ਦੀ ਇਕਾਗਰਤਾ ਆਈ, ਕਿਉਂਕਿ ਸਿਮਰਨ ਨੇ ਅੰਦਰ ਨੂੰ ਟਿਕਾਣਾ, ਟਿਕਦਿਆਂ ਟਿਕਦਿਆਂ ਉਸ ਨਿਰਮਲਤਾਈ ਵਿੱਚ, ਇਕਾਗਰਤਾ ਵਿੱਚ ਇੱਕ ਖੇਡ ਪੈਦਾ ਹੋ ਗਈ, ਬੰਦਾ ਅੰਦਰ ਨੂੰ ਸਮਝਣ ਲੱਗ ਪਿਆ, ਦੂਜੇ ਦੇ ਅੰਦਰ ਨੂੰ ਜਾਣਨ ਲੱਗਾ। ਫਿਰ ਸਿਮਰਨ ਕਰਦਿਆਂ ਕਰਦਿਆਂ ਆਧਾਰ ਉਹਦਾ ਨਾਮ ਬਣ ਗਿਆ, ਭੁੱਖ ਮਿਟਣ ਲੱਗ ਪਈ, ਪਿਆਸ ਮਿਟਣ ਲੱਗੀ, ਇੰਦਰੀਆਂ ਦੀ ਭੁੱਖ ਮਿੱਟੀ, ਸੂਖਸ਼ਮ ਭੁੱਖ ਮਿੱਟੀ, ਸਥੂਲ ਮਿੱਟੀ। ਫਿਰ ਮਨ ਨੇ ਕਿਹਾ ਨਹੀਂ, ਆ ਹੁਣ ਚਮਤਕਾਰੀ ਸਾਧੂ ਬਣ ਗਿਆ, ਕਦੀ ਤਾਂ ਪ੍ਰਗਟ ਹੋ ਜਾਣਾ, ਤੇ ਕਦੀ ਸਾਧੂ ਵਾਲੀ ਖੇਡ ਕਰਕੇ ਉਹਨੇ ਪਿਆਰਿਓ ਲੋਕਾਂ ਵਿੱਚ ਗੁਪਤ ਹੋ ਜਾਣਾ। ਵੈਸੇ ਸਤਿਗੁਰੂ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਬਾਜੀਗਰ ਦੀ ਖੇਡ ਨੂੰ। ਬਾਬੇ ਫਰੀਦ ਨੂੰ ਕਿਸੇ ਨੇ ਆ ਕੇ ਦੱਸਿਆ ਸੀ ਕਿ ਫਲਾਣੇ ਫਕੀਰ ਨੇ ਦਰਿਆ ਦੇ ਸਾਹਮਣੇ ਖਲੋ ਕੇ ਫੁਰਨਾ ਕੀਤਾ ਕਿ ਇਹਨੇ ਮਨ ਦੀ ਮੱਛੀ ਜਾਲ ਚ ਆ ਜਾਏ। ਕਹਿਣ ਲੱਗੇ ਕਹਿਣ ਦੀ ਦੇਰ ਸੀ, ਜਾਲ ਤੋਂ ਬਿਨਾਂ ਮੱਛੀ ਬਾਹਰ ਆ ਗਈ। ਬਾਬਾ ਜੀ ਨੇ ਪਤਾ ਕੀ ਕਿਆ ਕਹਿਣ ਲੱਗਾ, ਯਾ ਰੱਬ, ਚੰਗਾ ਹੁੰਦਾ ਜੇ ਮੱਛੀ ਦੀ ਥਾਂ ਤੇ ਸੱਪ ਨਿਕਲਦਾ, ਇਹਨੂੰ ਖਾ ਜਾਂਦਾ ਜਿਹੜੀ ਇੰਨੀ ਕਮਾਈ ਕਰਕੇ ਵੀ ਬਾਜੀਗਰ ਦੀਆਂ ਖੇਡਾਂ ਪਿਆ ਕਰਦਾ, ਮੱਛੀ ਦੀ ਥਾਂ ਸੱਪ ਕਿਉਂ ਨਾ ਆ ਜਾਂਦਾ, ਕਿ ਜਿਹੜਾ ਇਹ ਰੱਬ ਦੀਆਂ ਦਾਤਾਂ ਲੈ ਕੇ ਵੀ ਰੱਬ ਦਾ ਸ਼ਰੀਕ ਬਣਨ ਦਾ ਯਤਨ ਪਿਆ ਕਰਦਾ। ਹਜ਼ੂਰ ਨੇ ਕਿਹਾ ਸਿੱਧ ਹੋਵਾਂ, ਇਹਦਾ ਮਤਲਬ ਸਫਲਤਾ, ਪੁੱਗਿਆ ਹੋਇਆ। ਸਾਧਕ ਤੇ ਸਿੱਧ ਵਿੱਚ ਇਹੀ ਫਰਕ ਹੈ, ਸਿੱਧ ਦਾ ਅਰਥ ਹੈ ਜਿਹਨੂੰ ਮਿਲ ਗਿਆ, ਸਾਧਕ ਦਾ ਅਰਥ ਹੈ ਜਿਹੜਾ ਚੱਲਦਾ ਪਿਆ ਹੈ। ਇੱਕ ਹਿੰਦੂ ਵਿਦਵਾਨ ਨੇ ਦੇ ਅਰਥ ਕੀਤੇ ਨੇ, ਕੋਸ਼ ਅਨੁਸਾਰ ਕਹਿੰਦਾ ਸਾਧਕ ਦੇ 3 ਅੱਖਰ ਨੇ, ਸੱਸਾ, ਧੱਦਾ ਤੇ ਕੱਕਾ। ਸੱਸੇ ਦਾ ਅਰਥ ਹੈ ਜਿਹੜਾ ਸਾਵਧਾਨ ਹੈ, ਤੇ ਧੱਦੇ ਦਾ ਅਰਥ ਹੈ ਧਰਮ, ਤੇ ਕੱਕੇ ਦਾ ਅਰਥ ਹੈ ਕਲਿਆਣਕਾਰੀ। ਜਿਹੜਾ ਜਗਿਆਸੂ ਅਜੇ ਤਰਦਾ ਹੋਇਆ ਕਲਿਆਣਕਾਰੀ ਧਰਮ ਦੇ ਵਿੱਚ ਸਾਵਧਾਨਤਾ ਨਾਲ ਕਮਾਈ ਕਰਦਾ, ਉਹ ਸਾਧਕ ਹੈ। ਸਾਹਿਬ ਨੇ ਕਿਹਾ ਸਿੱਧ ਹੋਵਾਂ, ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੈ ਭਾਉ। ਪਰ ਪਿਆਰਿਓ, ਲੋਕ ਤਾਂ ਸ਼ਰਧਾ ਨਾਲ ਪੂਜਾ ਕਰਨ ਲੱਗ ਪੈਣਗੇ। ਫਿਰ ਮੈਂ ਇੱਥੇ ਇੱਕ ਬੇਨਤੀ ਕਰਾਂ ਪਰਮਾਰਥ ਨੂੰ, ਕਦੀ ਵੀ, ਕੱਲ ਵੀ ਅਰਜ਼ ਕੀਤੀ ਸੀ, ਕਹਿੰਦੇ ਫਲਾਣੇ ਬੰਦੇ ਪਿੱਛੇ ਬੜੇ ਲੋਕ ਗਏ, ਇਹਨਾਂ ਇਕੱਠ, ਇਸ ਨੂੰ ਗੁਰਮਤ ਨਾਲ, ਰੂਹਾਨੀਅਤ ਨਾਲ ਕਾਹਦੀ ਤੁਲਨਾ? ਨਹੀਂ, ਗੁਰੂ ਸਾਹਿਬ ਨੇ ਤੇ ਬਾਣੀ ਵਿੱਚ ਕਿਹਾ, ਪੂਜ ਲੱਗਾ ਪੀਰ ਆਖੀਐ ਸਭ ਮਿਲੈ ਸੰਸਾਰ। ਏਡਾ ਵੱਡਾ ਪੀਰ ਬਣ ਜਾ, ਸਾਰੀ ਦੁਨੀਆਂ ਉੱਠ ਉੱਠ ਕੇ ਸਿਜਦੇ ਕਰੇ, ਤੇ ਕੀ ਆਪਾਂ ਕਹਿ ਦਿਆਂਗੇ ਰੱਬ ਤੱਕ ਪਹੁੰਚ ਗਿਆ? ਪੂਜ ਲੱਗਾ ਪੀਰ ਆਖੀਐ ਸਭ ਮਿਲੈ ਸੰਸਾਰ, ਨਉ ਸਦਾਏ ਆਪਣਾ ਹੋਵੇ ਸਿੱਧ ਸਮਾਰ। ਪਰ ਗੁਰਮੁਖੋ ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਰੱਬ ਦੇ ਦਰ ਤੇ ਜੇ ਤੇ ਲੇਖੇ ਵਿੱਚ ਪਤ ਨਹੀਂ, ਤੇ ਸਾਰੀ ਪੂਜਾ ਪ੍ਰਤਿਸ਼ਠਾ ਖੁਆਰੀ ਹੈ। साहब ने कहा सिद्ध होवा सिद्ध लाई रिद आखा आओ गुप्त प्रगट होए बैसा लोक राख है पाओ मत देख भूला विसरै तेरा चेतना आवे न। प्यारे अखीर दा बचन सी जे परमात्मा तेनु राज भाग दे 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 राज भाग दे ते असी भी एक लोचा रखने कि राज भाग होना चाहिए। इस गल नू कदी भुलियो ना कि जे धर्म विचो मुनफी हो जाएगा ते ओ राज राज नहीं गुरु दी नजर विच। जिस दिन एक फकीर नू एक छोटे जे बच्चे नू मतरई ने झोली चो कढ के बाहर मारिया कहन लगी जे ए बाप दी गोद च बहनी ते मेरी कुख तो जन्म ले लो। ध्रुव बिलकुल इस करके नहीं सी मां नू पुछन गया कि मैनू रब किवें मिलेगा। हकीकत है वाहगुरु मेहर करे जदों भी कोई धर्म वाले पासे तुरदा असी अपनी गल करने हैं साडे विचों असी 99% लोड़ नू सामने रख के तुरने हैं। लोड़ है तां चले हैं वाहगुरु कृपा करे किते लोड़ ही मरदे दम तक ना रह जाए लोड़ लगन बन जाए ते ओ लोड़ भी सबल है लगन बन जाए कली लोड़ ना रह जाए। लोड़ नू लेके तुरे ध्रुव नू सिर्फ एक लोड़ सी उन्हें पुछया मां मैनू दो गल्लां दस तू राणी है के गोली है ते दूजी गल मैनू दस प्यो दा तख्त किवें मिल सकदा है किस उद्यम ते राज मिले। शत्रु ते सब गोमन मीता उन्हें नहीं कहा भी केड़ा उद्यम करा ते रब मिले क्योंकि अंदर नू सक ठोकर बची। उन्हें पुछया मैनू दस सवाणी है के सरिता पहलियां तुकानी मां ने कहा सी ना कहन लगी सा वाणी खा जन्म दी नाम ना भगती करम त्रिड़ीता पुत्र राणी जरूर है पर भगती मेरे पल्ले कोई नहीं सिमरन मेरे को नहीं। फिर उन्हें इतने फिरे भी नहीं पूछा नाम ना भगती करम त्रिड़ीता उन्हें नहीं क्या फिर मां पा दोवे जपिए उन्हें क्या गल छद भगती दी मैनू आ दस के किस उद्यम ते राज मिले शत्रु ते सब होमन मीता। मां सियाणी ने कहा पुत्रा राज भाग मिलेगा परमेश्वर आराधी है जिदू हो पत पुनीता। भाई गजिंदर सिंह उन्हों ने कविता लिखी सी लाल किला शायद आप कई सज्जना ने पढ़ी होनी। वो कहिंदा लाल किले अगो लंघिया कहिंदा इन्हें झोकिया सजदा ही नहीं किया एदे अगो लंघिया मैनू सिजदा नहीं किया नमस्कार नहीं की कहिंदा मेरे मन च आया क्यों नहीं झुकदा मेरे अगे ते फिर अंदरों आवाज आई चेते रखी एवें नहीं झुकदा ये ताकत वालियां दा पानी भरदा तू केड़ा बघेल सिंह रह गया जिहड़ा तेरे सामने झुक जाएगा बघेल सिंह बन के आवी ते झुकांगा। कहण तो मुराद जिहड़ी भगती है सिमरन है असी समझने केवल राज सत्ता मिल जाए राज सत्ता मिल जाए प्यारे जे ए मिल गई ते रब दी याद ना रही ते ओदी गल कदी भुलदी नहीं। बड़ी सोहना विद्वान ने लिखी वो कहिंदा जलाले पातशाही हो के जमहूरी तमाशा भावे एक पुश्तैनी राज होवे ते भावे होवे डेमोक्रेसी वोटां दा जलाले पातशाही हो के जमहूरी तमाशा जुदा हो दी सियासत से तो रह जाती है चंगेजी। जदों अंदरों धर्म नफी हो जाए ते चेते रखे फिर भावे बंदा धर्म दे नां ते राज लै ओ राज भी चंगेजी बन जांदा है। असी देखने अपने इतिहास विच झाती मारीए मैं खिन विचों निकल गया कि साहबजादियां नूं वजीर खां ने फतवा ते नहीं सी दित्ता इहनूं नीयां भी चुण दिओ। चेते रखियो जिहड़ा पंज वक्त दा नमाजी ते कुरान जिन्हों हाफिज़ सी उस बंदे काजी ने कहा सी इहनां बच्चियां नूं नीयां भी चुण दिओ कि आपां उहनां नूं धर्मी कहांगे। नीयां विच चुणदिआं उहने कहा धर्म कहिंदा इहनां नूं चुणो पर नहीं उस दे अंदर दा कपट सी अंदर दी बद नीति सी कि उस राज नूं धर्मियां दा राज आपां कहांगे पर फतवा तां उहनां दे धर्मी आगू ने दित्ता सी। खैर उत्थे उहने इक्को गल पुछी मां मैनूं दस किस उद्यम ते राज मिले शत्रु ते सब होवन मीता। सियाणी ने वेख्या लोया भख्या उहने इक्को चोट मारी पुत्तर परमेश्वर आराधी है जिद्दू होई है पत पुनीता। गुरु जी कहिंदे ने देख आ दाते ने दात दे राज दी भी दित्ती ते सुल्तान होवां मेल लश्कर तख्त राखा पाऊं हुक्म हासिल करी बैठा नानका सब वाओ। राजा बन के भी ना मत देख भूला विसरै तेरा चित ना आवे ना ਜਲੋ ਸੱਜਿਆ ਕਿ ਗੁਰੂ ਰਾਮਦਾਸ ਜੀ ਦੇ ਪੁਰਬ ਤੇ ਸਾਰਾ ਸਮਾਨ ਤੁਸੀਂ ਦੇਖਦੇ ਵੀ ਹੋ ਟੀਵੀ ਤੋਂ ਕੀ ਆਉਂਜੀ ਵੀ ਦੇਖਿਆ ਹੋਣਾ, ਚਾਰ ਦਰਵਾਜ਼ੇ ਨੇ ਉਹ ਸਿਰਫ ਜਲੋ ਵਾਲੇ ਦਿਨ ਸੱਜਦੇ ਨੇ ਅੱਗੇ ਪਿੱਛੇ ਨੇ। ਪਹਿਲਾ ਦਰਵਾਜ਼ਾ ਪ੍ਰਵੇਸ਼ ਕਰਨੇ ਉਹ ਸ਼ੇਰੇ ਪੰਜਾਬ ਦਾ ਭੇਟ ਕੀਤਾ ਹੋਇਆ, ਇੱਕ ਦਰਵਾਜ਼ਾ ਸ਼ੇਰੇ ਪੰਜਾਬ ਦੀ ਰਾਣੀ ਔਰ ਮਹਾਰਾਜਾ ਖੜਕ ਸਿੰਘ ਦੀ ਮਾਂ ਦਾ ਭੇਟ ਕੀਤਾ, ਇੱਕ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਨੇ ਭੇਟ ਕੀਤਾ ਤੇ ਇੱਕ ਮਹਾਰਾਜਾ ਖੜਕ ਸਿੰਘ ਦੀ ਘਰਵਾਲੀ ਤੇ ਕਵਰ ਨੌ ਨਿਹਾਲ ਸਿੰਘ ਦੀ ਮਾਂ ਨੇ ਭੇਟ ਕੀਤਾ। ਉਹ ਚਾਰੇ ਪੱਤਰੇ ਸੋਨੇ ਦੇ ਨੇ ਦਰਵਾਜ਼ਿਆਂ ਦੇ, ਉਦੋਂ ਚੜ੍ਹਦੇ ਨੇ ਦਾਤੇ ਉਹਨਾਂ ਦਾਤ ਦਿੱਤੀ ਪਰ ਸ਼ੁਕਰ ਕੀਤਾ, ਹਜ਼ੂਰ ਨੇ ਅੱਜ ਬਖਸ਼ਿਸ਼ ਕੀਤੀ ਹੈ, ਦੇਖ ਪਿਆਰਿਆ ਕਿ ਆਪਣੇ ਆਪ ਨੂੰ ਸਵੀਕਾਰ ਕਰ ਲੈ, ਮੰਨ ਲੈ ਕਿ ਨੰਨਾ ਹੈ ਨਾ ਭੋਗ ਨਿਤ ਭੋਗੈ, ਨੰਨੇ ਅੱਖਰ ਰਾਹੀਂ ਨਾ ਦਾ ਅਰਥ ਹੈ ਖਸਮ ਵਾਹਿਗੁਰੂ ਜੀ, ਤੇਰੇ ਦਿੱਤੇ ਹੋਏ ਭੋਗ ਤੇਰੇ ਦਿੱਤੇ ਹੋਏ ਪਦਾਰਥ ਰੋਜ਼ ਮਾਣਨੇ ਆ, ਤੁਸੀਂ ਬਹੁਤ ਕੁਛ ਦਿੱਤਾ। ਜਿੱਥੋਂ ਪ੍ਰਮਾਣ ਅਸੀਂ ਸ਼ੁਰੂ ਕੀਤਾ ਸੀ, ਜਿਨ ਦੀਏ ਸੋ ਚਿੱਤ ਨਾ ਆਵੇ, ਤੁਸੀਂ ਬਹੁਤ ਕੁਛ ਦਿੱਤਾ, ਜਿਨ ਕੰਨ ਕੀਤੇ ਅੱਖੀ ਨਾਕ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ ਬਾਜੈ ਪਵਨ ਅੱਖ ਹੈ ਸਭ ਜਾਹੇ, ਤੁਸੀਂ ਇੰਨਾ ਕੁਝ ਝੋਲੀ ਵਿੱਚ ਪਾਇਆ ਸਾਡੀ ਦੇ, ਜੇ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦਿਓਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਬ ਮੈਂ ਜਿਨ ਤੂੰ ਰਾਖਿਆ ਰਾਖਣ ਹਾਰ ਸਮਾਰ ਜਨਾ। ਕਹਿਣ ਲੱਗੇ ਜਿਨਨੇ ਦਿੱਤਾ ਉਹਨੂੰ ਚੇਤੇ ਕਿਉਂ ਨੀ ਕਰਦਾ ਪਿਆ, ਰੋਜ਼ ਉਹਦੀਆਂ ਦਾਤਾਂ ਮਾਣਨੇ ਆ, ਰੋਜ਼ ਭੋਗਨੇ ਆ, ਰੋਜ਼ ਸਭ ਤੋਂ ਵੱਡੀ ਗੱਲ ਰੋਟੀ ਨੂੰ ਛੱਡੋ, ਆ ਜਿਹੜਾ ਸਾਂਸ ਪੈ ਲੈਂਦੇ ਆ ਸਾਡਾ ਕੀ ਕੰਟਰੀਬਿਊਸ਼ਨ, ਕੀ ਸਾਡਾ ਯੋਗਦਾਨ, ਇੱਕ ਸਾਹ ਲਿਆ ਉਹਦੀ ਮਰਜ਼ੀ, ਅਗਲਾ ਘੱਲੇ ਨਾ ਘੱਲੇ, ਅਗਲਾ ਸਾਹ ਜਿਹੜਾ ਤੈਨੂੰ ਦਿੰਦਾ ਪਿਆ ਇਹਨੂੰ ਦਾਤ ਸਮਝ ਲੈ। ਉੱਥੇ ਨਿਤ ਨੂੰ ਛੱਡੋ, ਖਿੰਨ ਖਿੰਨ ਉਹਦੀ ਦਾਤ ਭੋਗਨੇ ਪਏ। ਸਾਹਿਬ ਕਹਿੰਦੇ ਨੰਨੈ ਨਾ ਭੋਗ ਨਿਤ ਭੋਗੈ, ਪਰ ਬਖਸ਼ ਨੇ ਦਾਤਾ ਨਾ ਦੀਠਾ, ਨਾ ਤਾਂ ਤੇਰੇ ਕੀਤੇ ਦਰਸ਼ਨ ਨਾ ਸੰਭ ਲਿਆ ਤੇ ਨਾ ਤੇਰੇ ਨਾਮ ਦੀ ਸੰਭਾਲ ਕੀਤੀ, ਤੈਨੂੰ ਯਾਦ ਵੀ ਨਾ ਕੀਤਾ। ਤੇ ਫਿਰ ਅਗਲਾ ਬਚਨ ਪਤਾ ਕੀ ਕਿਹਾ, ਕਹਿਣ ਲੱਗੇ ਲੋਕ ਸਮਝਦੇ ਨੇ ਮੈਂ ਭਗਤ ਹਾਂ, ਲੋਕ ਸਮਝਦੇ ਨੇ ਮੈਂ ਸਾਈਂ ਦੀ ਬੰਦਗੀ ਕਰਨਾ, ਪਰ ਉਦਨ ਮੰਨ ਗਏ ਸੰਗਤ ਵਿੱਚ ਤੇ ਸੱਚੀ ਮੁੱਚੀ ਜਿੱਦਣ ਇਹ ਅੰਦਰ ਮੰਨੇਗਾ ਨਾ ਅਰਦਾਸ, ਫਿਰ ਬੇਨਤੀ ਕਰਾਂ ਗੁਰਮੁਖੋ। ਅਰਦਾਸ ਦੇ ਅਰਥ ਬਹੁਤ ਡੂੰਘੇ ਨੇ, ਅੱਜ ਵੀ ਅਰਦਾਸ ਹੈ ਕਿ ਦਾਤਾ ਬਖਸ਼ ਦੇ, ਅਸੀਂ ਭੋਗ ਪਾਨੇ ਆ, ਅੰਤਮ ਅਰਦਾਸ ਕਹਿੰਦੇ ਆ। ਕੀਰਤਨ ਸ਼ੁਰੂ ਹੁੰਦਾ, ਜੋਪ ਜੋ ਸੋ ਬਿਨ ਸਹਿ ਪਰੋ ਆਜ ਕਹਿ ਕਾਲ, ਐਸੋ ਇਹ ਸੰਸਾਰ ਪਿੱਖ ਨਾ ਰਹਿ ਨਾ ਕੋ ਪਈ ਹੈ ਰੇ, ਸਾਰੇ ਸ਼ਬਦ ਨੇ ਨਾ। ਹੁਣ ਉਹ ਤਾਂ ਮਰ ਗਿਆ ਸਨਾਨਿਕ ਨੂੰ, ਭਾਵੇਂ ਮਰਨ ਵਾਲੀ ਕਿਰਿਆ ਤਾਂ ਹੋ ਗਈ, ਹੁਣ ਉਹਦੀ ਜੇ ਅਰਦਾਸ ਕਰਨ ਆਇਆ ਤੇ ਅਰਦਾਸ ਦੇ ਕੀਰਤਨ ਵਿੱਚ ਸ਼ਬਦ ਉਹ ਪੜੇ ਜਾਣ ਕਿ ਲਿਖ ਹੈ ਕਤੈ ਨਾ ਛੁਟੀਐ ਖਿਨ ਖਿਨ ਭੁੱਲਣ ਹਾਰ, ਉਹ ਤਾਂ ਮਰ ਚੁੱਕਾ। ਸ਼ਬਦ ਪੜੇ ਜਾਣ ਰਾਖ ਲਿਓ ਖੰਮ ਤੇ ਬਿਗਰੀ, ਸ਼ਬਦ ਪੜੇ ਜਾਣ ਦਾਤਾ ਕਿਰਪਾ ਕਰ ਕਿ ਇਸ ਬੰਦੇ ਨੂੰ ਮੇਰ ਕਰਕੇ ਬਖਸ਼ ਦੇਈ, ਸੱਚ ਜਾਣੋ ਜਦੋਂ ਕੀਰਤਨ ਅਰਦਾਸ ਹੋ ਜਾਏ ਤੇ ਰੱਬ ਮੇਰ ਕਰਕੇ ਉਹਨੂੰ ਬਖਸ਼ਦਾ ਹੈ, ਮੇਰ ਕਰਦਾ। ਅੱਜ ਸਤਿਗੁਰੂ ਨੇ ਬਚਨ ਕੀਤਾ ਹੈ, ਕਹਿਣ ਲੱਗੇ ਮੈਂ ਸੰਗਤ ਚ ਮੰਨ ਲਿਆ ਭੈਣੇ ਦਾ ਅਰਥ, ਸੱਤ ਸੰਗੀਆਂ ਵਿੱਚ ਗੱਲੀ ਹੋ ਸੁਹਾਗਣ, ਭੈਣੇ ਸੁਹਾਗਣ, ਮੈਂ ਗੱਲਾਂ ਨਾਲ ਕਹਿੰਦੀ ਹਾਂ ਸੁਹਾਗ ਵਾਲੀਆਂ, ਪਰ ਬਾਬਾ ਜੀ ਕਹਿ ਰਹੇ ਨੇ ਕਿ ਕੰਤ ਨਾ ਕਬ ਹੂੰ ਮੈਂ ਮਿਲਿਆ, ਮੈਨੂੰ ਮਿਲਿਆ ਕੋਈ ਨੀ, ਸਿਰਫ ਗੱਲਾਂ ਨਾਲ ਕਹੀ ਜਾਂਦੀ ਹਾਂ ਮੈਂ ਸੁਹਾਗਣ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ, ਮਤ ਜਾਣ ਸਹਿ ਗੱਲੀ ਪਾਇਆ, ਮਾਲਕ ਮਾਣੈ ਰੂਪ ਕੀ ਸ਼ੋਭਾ ਇਤ ਵਿਧੀ ਜਨਮ ਗਵਾਇਆ। ਗੱਲੀ ਖੋ ਸੁਹਾਗਣ ਭੈਣੇ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਤੇ ਸਿਰਫ ਮੇਰੇ ਬਚਨ ਸੁਣੇ ਨੇ, ਮੇਰੀਆਂ ਆਵਾਜ਼ਾਂ ਵਿੱਚੋਂ ਸ਼ਬਦ ਸੁਣੇ ਨੇ, ਮੇਰਾ ਜੀਵਨ ਨੀ ਤੂੰ ਦੇਖਿਆ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂ ਠੌਰ, ਗੱਲੀ ਖੋ ਸੁਹਾਗਣ ਭੈਣੇ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂ ਠੌਰ, ਤੁਮਰੋ ਬਿਰਧ ਕਰ ਆਸਰੋ ਸੁਮਾਰ ਹੂੰ, ਮਤ ਸ਼ਾਹ ਜਾਣ ਸ਼ਹਿ ਗੱਲੀ ਪਾਇਆ। ਸਾਹਿਬ ਕਿਰਪਾਲੂ ਜੀ ਕਹਿੰਦੇ ਪਏ ਨੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ, ਪਰ ਤਾਂ ਮੈਨੂੰ ਸਮਝਦੇ ਨੇ ਮੈਂ ਸੁਹਾਗਣ ਹਾਂ, ਰੀਸਾਂ ਕਰੈ ਤਿਨਾਰੀਆਂ ਜੋ ਸੇਵੈ ਦਰ ਖੜੀਆਂ ਗੱਲੀ ਖਾਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ, ਮੈਨੂੰ ਸਾਈ ਨਹੀਂ ਮਿਲਿਆ, ਸਿਰਫ ਮੇਰੇ ਕੋਲ ਸ਼ਬਦਾਵਲੀ ਹੈ। ਤੇ ਪਿਆਰਿਓ, ਸ਼ਬਦਾਵਲੀ ਦੂਜੇ ਦੇ ਅੰਦਰ ਨੂੰ ਸਕੂਨ ਦੇ ਸਕਦੀ, ਆਪਣੇ ਆਪ ਨੂੰ ਨਹੀਂ। ਇੱਕ ਗੱਲ ਬੜੀ ਸੋਹਣੀ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖੀ, ਉਹ ਕਹਿੰਦੇ ਨੇ ਕਈ ਵਾਰੀ ਅਸੀਂ ਵਕਤੀ ਤੌਰ ਤੇ ਅੱਖਾਂ ਭੇ ਲੈਂਦੇ ਹਾਂ, ਕੀਰਤਨ ਸੁਣਿਆ, ਬਾਣੀ ਸੁਣੀ, ਅੱਖਾਂ ਭੇ ਜਾਂਦੀਆਂ ਨੇ। ਉਹ ਕਹਿੰਦੇ ਨੇ ਨਹੀਂ, ਜਿੰਨੀ ਦੇਰ ਤੱਕ ਤੋੜ ਨਾ ਨਿਭੇ ਠੀਕ ਹੈ, ਅੱਖਾਂ ਭਿੱਜ ਗਈਆਂ। ਉਹ ਕਹਿੰਦੇ ਨੇ ਮੈਟਲ ਦੇ ਗਲਾਸ ਵਿੱਚ, ਸਟੀਲ ਦੇ ਗਲਾਸ ਵਿੱਚ ਠੰਡਾ ਪਾਣੀ ਪਾਓ ਤੇ ਬੂੰਦਾਂ ਤਾਂ ਉਹਦੇ ਤੋਂ ਬਾਹਰ ਵੀ ਆ ਜਾਂਦੀਆਂ। ਹਾਲਾਂ ਤੁਸੀਂ ਦੇਖੋ, ਸਟੀਲ ਦਾ ਭਾਂਡਾ ਹੋਵੇ, ਠੰਡਾ ਪਾਣੀ ਪਾਉਂਦੇ ਹਾਂ ਤੇ ਉਹਦੇ ਚਾਰ ਚੁਫੇਰੇ ਬੂੰਦਾਂ ਆ ਜਾਂਦੀਆਂ ਨੇ, ਜਿੰਨਾ ਕੁ ਪਾਣੀ ਹੁੰਦਾ ਹੈ, ਅੱਧਾ ਹੋਵੇ ਤੇ ਅੱਧੀਆਂ ਬੂੰਦਾਂ ਆ ਜਾਂਦੀਆਂ ਨੇ। ਕਹਿਣ ਲੱਗੇ ਸਦਾ ਲਈ ਨਾ ਅੰਦਰੋਂ ਬੰਨੀ ਅਵਸਥਾ, ਦੋ ਘੜੀਆਂ ਕੇਵਲ ਅੱਖਾਂ ਸੇਜਲ ਹੋ ਜਾਣੀਆਂ। ਕਹਿੰਦੇ ਨੇ ਉਹ ਤਾਂ ਸਟੀਲ ਦੇ ਭਾਂਡੇ ਦਾ ਪਾਣੀ ਵੀ ਬਾਹਰ ਬੂੰਦਾ ਬਣ ਜਾਂਦਾ, ਪਰ ਸਟੀਲ ਪਿਘਲਿਆ ਨਹੀਂ, ਨਰਮ ਨਹੀਂ ਹੋਇਆ, ਪਾਣੀ ਜ਼ਰੂਰ ਬਾਹਰ ਆਇਆ ਪਰ ਕਠੋਰ ਉਸੇ ਤਰ੍ਹਾਂ ਹੈ। ਹਜ਼ੂਰ ਕਹਿੰਦੇ ਨੇ ਗੱਲਾਂ ਨਾਲ, ਮੈਂ ਸਹੀ ਅਰਥਾਂ ਵਿੱਚ ਕਹਿੰਦਾ ਮੈਂ ਪਹੁੰਚਿਆ ਵਾਂ, ਨਹੀਂ ਸੱਚ ਹੈ ਭੈਣੋ ਕਿ ਮੈਂ ਰੀਸਾਂ ਕਰੇ ਤਿਨਾੜੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਣੈ ਸੁਖ ਰਲੀਆਂ, ਹੁੰਦਾ ਤਾਨ ਨਿਤਾਣੀਆਂ, ਰਹਿ ਨਿਮਾਨਣੀਆਂ। ਪਰ ਇਹ ਵੀ ਅਰਦਾਸ ਜੇ ਮੰਨ ਲੈਣਾ ਵੀ ਗੱਲੀਆਂ ਸੀ ਚੰਗੀਆਂ, ਅਖੀਰ ਤੇ ਕਹਿ ਦਿੱਤਾ ਮੈਂ ਆਪਣੀ ਗਲਤੀ ਮੰਨ ਲਈ ਹੈ, ਮੈਂ ਰੀਸ ਕਰਨਾ ਪਿਆ ਵਾ, ਬਸ ਕਿਰਪਾ ਕਰਦਾਤਾ ਨਾਨਕ ਜਨਮ ਸਕਾਰ ਥਾ, ਜੇ ਤਿੰਨ ਕੈ ਸੰਗ ਮਿਲਾ, ਜੇ ਉਹਨਾਂ ਦੀ ਸੰਗਤ ਮਿਲਦੀ ਰਹੇ ਤੇ ਸ਼ਾਇਦ ਮੇਰੀ ਜ਼ਿੰਦਗੀ ਸਫਲ ਹੋ ਜਾਏ। ਦਾਤਾਰ ਜੀ ਨੇ ਅੱਜ ਬਚਨ ਕੀਤਾ, ਪਹਿਲਾ ਸ਼ਲੋਕ ਸੀ, ਨੰਨੇ ਅੱਖਰ ਰਾਹੀਂ ਨੰਨੇ ਨਾ ਭੋਗ ਨਿਤ ਭੋਗੈ, ਨਾ ਦੀਠਾ ਨਾ ਸੰਭਲਿਆ, ਗੱਲੀ ਖਾਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਹੁਣ ਅਗਲਾ ਅੱਖਰ ਆਇਆ ਪੱਪਾ। ਸਾਹਿਬ ਕਹਿੰਦੇ ਨੇ ਪੱਪੈ ਪਾਤਸ਼ਾਹ ਪਰਮੇਸ਼ਵਰ, ਪੱਪੇ ਅੱਖਰ ਰਾਹੀਂ ਕਿ ਪਾਤਸ਼ਾਹ ਪਰਮੇਸ਼ਵਰ ਹੈ। ਆਮ ਤੌਰ ਤੇ ਦਿੱਲੀ ਵਿੱਚ, ਵਾਹਿਗੁਰੂ ਹਿੰਦੁਸਤਾਨ ਵਿੱਚ, ਉਥੋਂ ਦੇ ਹਾਕਮ ਨੂੰ ਲੋਕ ਪਾਤਸ਼ਾਹ ਕਹਿੰਦੇ ਸਨ। ਗੁਰੂ ਸਾਹਿਬ ਨੇ ਦੇਖੋ ਕਿੰਨੀ ਵੱਡੀ ਤਬਦੀਲੀ ਲਿਆਂਦੀ, ਜਿਹੜੇ ਲੋਕ ਸਨ ਉਹ ਗੁਲਾਮ ਸਨ। ਕਹਿਣ ਲੱਗੇ ਜੇ ਤੇਰੇ ਅੰਦਰ ਦੀ ਬਿਰਤੀ ਗੁਲਾਮੀ ਤੇ ਪਾਤਸ਼ਾਹ ਸ਼ਬਦਾਂ ਨਾਲ ਜੁੜੀ ਹੈ, ਫਿਰ ਇਹਨੂੰ ਪਾਤਸ਼ਾਹ ਨਾ ਕਹਿ, ਪਾਤਸ਼ਾਹ ਕਹਿ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਜਪਜੀ ਸਾਹਿਬ ਦੀ ਤੁਕ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਜੇ ਪਾਤਸ਼ਾਹ ਹੀ ਮੰਨਣੀ ਫਿਰ ਉਹਨੂੰ ਮੰਨ ਲੈ, ਜਾਂ ਕਹਿ ਵਸ ਖਾਨ ਸੁਲਤਾਨ, ਜਾਂ ਕਹਿ ਵਸ ਹੈ ਸਗਲ ਜਹਾਨ, ਜਾਂ ਕਾ ਕੀ ਆ ਸਭ ਕੁਛ ਹੋਏ ਤਿਸ ਤੇ ਬਾਹਰ ਨਾ ਹੀ ਕੋਈ। ਜੇ ਮੰਨਣਾ ਹੀ ਆ ਤੇ ਕਹਿ ਦੇਖੋ ਹਰ ਸਮਾਨ ਨੀ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾਂ। ਜੇ ਪਾਤਸ਼ਾਹ ਮੰਨਣ ਤੁਰਿਆ ਤੇ ਉਹਨੂੰ ਮੰਨ ਲੈ, ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਉਹਨੂੰ ਪਾਤਸ਼ਾਹ ਮੰਨ ਜਿਹੜਾ ਕਰੋੜਾਂ ਬ੍ਰਹਿਮੰਡਾਂ ਦੇ ਜੀਵਾਂ ਨੂੰ ਸੰਭਾਲਦਾ ਪਿਆ ਹੈ। ਸਾਹਿਬ ਕਹਿੰਦੇ ਨੇ ਪਾਤਸ਼ਾਹ ਸਿਰਫ ਪਰਮੇਸ਼ਰ ਹੈ, ਪਾਤਸ਼ਾਹ ਸਿਰਫ ਮਾਲਕ ਵਾਹਿਗੁਰੂ ਹੈ। ਪੱਪੈ ਪਾਤਸ਼ਾਹ ਪਰਮੇਸ਼ਰ ਪਰਮ ਈਸ਼ਰ ਸਭ ਤੋਂ ਵੱਡਾ। ਸਾਹਿਬ ਕਹਿੰਦੇ ਨੇ ਵੇਖਣ ਕਹੋ ਪਰਪੰਚ ਕੀਆ, ਪਰਪੰਚ ਦਾ ਅਰਥ ਕਰਾਂਗੇ ਵੈਸੇ ਪਰਪੰਚ ਦਾ ਅਰਥ ਪਖੰਡ ਹੁੰਦਾ, ਪਰਪੰਚ ਦਾ ਅਰਥ ਇੱਥੇ ਪਸਾਰਾ ਖੇਲ। ਉਹਨੇ ਆਪਣੇ ਨਾਲ ਵੇਖਣ ਵਾਸਤੇ ਆ ਖੇਡ ਜੀ ਰਾਜ ਜਿੱਤੀ ਹੈ। ਤੇ ਵੇਖੋ ਇਹੋ ਜੀ ਉਹ ਖੇਡ ਰਚਦਾ ਹੈ, ਥਾਂ ਇਕਾਂਤ ਹੋਵੇ ਕੋਈ ਵੀ ਨਹੀਂ, ਮੈਦਾਨ ਵਿੱਚ ਖਲੋਤਾ ਬਾਜੀਗਰ ਆਇਆ, ਉਹਨੇ ਕਿਹਾ ਵੀ ਇੱਥੇ ਸਾਰਾ ਇਕਾਂਤ ਕੁਛ ਵੀ ਨਹੀਂ। ਉਹਨੇ ਮੂੰਹ ਤੇ ਲਾਈ ਬੰਸਰੀ ਲਬਾਂ ਤੇ, ਹੱਥ ਵਿੱਚੋਂ ਡੁੱਗ ਡੁੱਗੀ ਡਮਰੂ ਬਾਹਰ ਕੱਢਿਆ, ਦੋਨੋਂ ਕੁੜਕਾਏ, ਲੋਕ ਇਕੱਠੇ ਹੋ ਗਏ ਤੇ ਉਹਨੇ ਸਾਰੀ ਖੇਡ ਰੱਖ ਦਿੱਤੀ। ਰੱਬ ਵੀ ਇੱਕ ਬਾਜੀਗਰ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਪੱਪੈ ਉਸ ਪਰਮਾਤਮਾ ਨੇ ਪਾਤਸ਼ਾਹ ਪਰਮੇਸ਼ਰ ਵੇਖਣ ਕਹੋ ਪਰਪੰਚ ਕੀਆ, ਉਹਨੇ ਵੇਖਣ ਵਾਸਤੇ ਇਹ ਸਾਰੀ ਖੇਡ ਰਚੀ। ਦੇਖੈ ਉਹ ਸਾਨੂੰ ਵੇਖਦਾ ਪਿਆ, ਬੂਝੈ ਦੋ ਸ਼ਬਦ ਨੇ, ਦੇਖਣਾ ਅਸੀਂ ਦੇਖਦੇ ਤੇ ਆਪਾਂ ਵੀ ਕਹਾਂਗੇ ਜੇ ਰੱਬ ਦਾ ਗੁਣੇ ਵੇਖਣਾ ਤੇ ਵੇਖਦੇ ਅਸੀਂ ਵੀ ਰਹੇ ਹਾਂ, ਪਰ ਚੇਤੇ ਰੱਖਿਓ ਬੂਝੈ ਅਸੀਂ ਇਕੱਲੇ ਵੇਖਨੇ ਉਹ ਅੰਦਰ ਦੀਆਂ ਬੁੱਝ ਦਾ ਵੀ ਪਿਆ ਹੈ। ਸਾਹਿਬ ਨੇ ਕਿਹਾ ਦੇਖੇ ਵੇਖਦਾ ਉਹ ਸਾਡੀ ਤਾਂ ਦੇਹ ਇੰਨੀ ਵੱਡੀ ਹੈ, ਸਾਡੇ ਤ੍ਰੈਮਣ ਦਿਓਰੀ ਏਡਾ ਵੱਡਾ ਸਤੂਲ ਹੈ, ਉਹ ਸਰੀਰ ਹੈ, ਉਹ ਤਾਂ ਉਹਨਾਂ ਨੂੰ ਦੇਖਦਾ ਜਿਹੜੇ ਦਾਣੇ ਵਿੱਚ ਕੀੜੇ ਸੂਕਸ਼ਮ ਅੱਖਾਂ ਨਾਲ ਨਹੀਂ ਦਿਸਦੇ। ਖਸਮ ਹੈ ਨਦਰੀ ਕੀੜਾ ਆਵੈ ਜੇਤੇ ਤੁਗੈ ਦਾਣੇ, ਜੇਤੇ ਚੁਗੈ ਦਾਣੇ, ਦੇਖੇ ਉਹ ਵੇਖਦਾ ਪਿਆ ਹੈ, ਬੁੱਝੈ ਸਾਡੇ ਅੰਦਰ ਨੂੰ ਬੁੱਝਦਾ। ਸੱਚ ਹੈ ਜਿਸ ਵੇਲੇ ਬੰਦਾ ਇਹ ਮਹਿਸੂਸ ਕਰਨ ਲੱਗ ਪਏ, ਸਿਮਰਨ ਦੀ ਗੱਲ ਤਾਂ ਜੇ ਬਾਅਦ ਚ ਕਰੀਏ, ਇਹ ਮਹਿਸੂਸ ਕਰਨ ਲੱਗ ਪਵੇ ਰੱਬ ਮੈਨੂੰ ਵੇਖਦਾ ਪਿਆ, ਮੇਰਾ ਖਿਆਲ ਹੈ ਬੰਦਾ ਭੁੱਲ ਕਰਨ ਤੋਂ ਜ਼ਰੂਰ ਆਪਣੇ ਆਪ ਨੂੰ ਸੰਕੋਚੇਗਾ। ਜਦੋਂ ਅਸੀਂ ਕਹਿੰਦੇ ਕੋਈ ਵੇਖਦਾ ਹੀ ਨਹੀਂ, ਕੋਈ ਨਹੀਂ ਵੇਖਦਾ, ਪਰ ਆਪਣੀਆਂ ਅੱਖਾਂ ਸ਼ੀਸ਼ੇ ਅੱਗੇ ਲਿਜਾ ਕੇ ਕਦੀ ਆਪਣੀਆਂ ਅੱਖਾਂ ਵਿੱਚ ਵੇਖ ਲਿਓ, ਸਾਡੀਆਂ ਅੱਖਾਂ ਚ ਬੈਠਾ ਹੀ ਉਹ ਵੇਖਦਾ ਪਿਆ, ਆਪਣੇ ਵਿੱਚੋਂ ਵੀ ਦਿਸਦਾ। ਵੈਸੇ ਤਾਂ ਸੱਦ ਸੁਣਦਾ, ਸੱਦ ਵੇਖਦਾ, ਸ਼ਬਦ ਰਿਹਾ ਭਰਪੂਰ, ਹਜ਼ੂਰ ਮਿਹਰ ਤਾਂ ਕਰਦੇ ਨੇ, ਉਹ ਵੇਖਦਾ ਪਿਆ ਤੇ ਉਹ ਸਾਡੇ ਅੰਦਰ ਨੂੰ ਸਮਝਦਾ ਬੁੱਝਦਾ ਪਿਆ, ਦੇਖੈ ਬੁੱਝੈ ਸਭ ਕੁਛ ਜਾਣੈ। ਇਹ ਵੀ ਪਤਾ ਜਿਹੜਾ ਸਾਡੇ ਅੰਦਰ ਫੁਰਨੇ ਨੇ ਨਾ, ਉਹ ਜਾਣਦਾ। ਆਪ ਜਪਜੀ ਸਾਹਿਬ ਪੜ੍ਹਦੇ ਹੋ, ਦੇਖੋ ਪਰਮਾਤਮਾ ਵਰਗਾ ਕਿਰਦਾ ਕਿਸੇ ਕਾਵੇਂ ਕਾਵੇਂ ਦਾ। ਰੱਬ ਨੇ ਅੱਖਾਂ ਦੋ ਦਿੱਤੀਆਂ ਪਰ ਜੋਤ ਇੱਕ ਦਿੱਤੀ ਸੀ, ਦੋ ਵਿੱਚੋਂ ਵੀ ਇੱਕ ਦੇਖੀ। ਅਸੀਂ ਦੋ ਦੀਆਂ ਅੱਖਾਂ ਪਤਾ ਨਹੀਂ ਕਿੰਨਿਆਂ ਹਿੱਸਿਆਂ ਵਿੱਚ ਵੰਡ ਦਿੱਤੀਆਂ। ਉਸ ਪਰਮਾਤਮਾ ਵਾਹਿਗੁਰੂ ਵਰਗਾ ਜਿਹੜਾ ਵੇਖਦਾ ਵੀ ਹੈ ਤੇ ਬੁੱਝਦਾ ਵੀ ਹੈ, ਪਰ ਪਿਆਰਿਓ ਫਿਰ ਵੀ ਪਰਦੇ ਪਾਈ ਜਾਂਦਾ। ਜੇ ਅਸੀਂ ਦੇਖੀਏ, ਜੇ ਉਹ ਸਹੀ ਅਰਥਾਂ ਵਿੱਚ ਨਿਰਣੇ ਕਰਨ ਲੱਗ ਪਵੇ, ਜੇ ਵੇਖ ਕੇ ਕਹਿ ਬੰਦੇ ਨੂੰ ਤੂੰ ਆਹ ਕੁਛ ਕੀਤਾ, ਤੇ ਸ਼ਾਇਦ ਬੰਦਾ ਕਦੀ ਬਖਸ਼ਿਆ ਨਾ ਜਾਏ। ਉਹਦਾ ਸਭ ਤੋਂ ਵੱਡਾ ਗੁਣ ਇਹ ਵੇ, ਦੇਖੋ ਤਿੰਨ ਜਿਹੜੇ ਨੇ ਉਹ ਵੇਖ ਕੇ ਅਣਡਿਤ ਕਰਦੇ ਨੇ, ਪਰ ਅੰਦਰੋਂ ਇੱਕ ਦੂਜੇ ਨਾਲ ਅਭੇਦ ਨੇ। ਰੱਬ ਵੇਖ ਕੇ ਅਣਡਿਤ ਕਰਦਾ, ਗੁਰੂ ਵੇਖ ਕੇ ਅਣਡਿਤ ਕਰਦਾ, ਤੇ ਤੀਸਰਾ ਜਿਹੜਾ ਰੱਬ ਦੇ ਚਰਨਾਂ ਨਾਲ ਜੁੜਿਆ ਉਹ ਵੀ ਦੇਖ ਕੇ ਅਣਡਿਤ ਕਰਦਾ ਹੈ। ਸਿਰਫ ਮਨਾ, ਫਿਰ ਮੈਂ ਅੱਜ ਬੇਨਤੀ ਦੁਹਰਾ ਦਿਆਂ, ਆਪਣੀ ਭੁੱਲ ਨੂੰ ਤੂੰ ਰੋਜ਼ ਬਖਸ਼ਣਾ। ਕਦੀ ਪ੍ਰਚਾਰਨੇ ਜੋ ਕੁਝ ਅਸੀਂ ਮਨ ਚ ਸੋਚਨੇ ਆ, ਕਦੀ ਦੱਸਿਆ? ਇੱਥੋਂ ਤੱਕ ਜਿਹੜੇ ਪੁਰਨੇ ਉਸਦੇ ਜੀਵਨ ਸਾਥੀ ਨੂੰ ਨਹੀਂ ਦੱਸਦੇ। ਚਲ ਕਹਿੰਦੇ ਚਲੋ ਕੋਈ ਨੀ, ਰੱਬਾ ਬਖਸ਼ ਲੈ। ਜੇ ਆਪਣੇ ਹਰ ਗੁਨਾਹ ਨੂੰ ਤੂੰ ਆਪ ਬਖਸ਼ਣਾ ਤੇ ਦੂਜੇ ਦੇ ਗੁਨਾਹ ਨੂੰ ਤੂੰ ਕਿਉਂ ਨਹੀਂ ਬਖਸ਼ਦਾ? ਪਰਮਾਤਮਾ ਵੇਖਦਾ, ਫਿਰ ਪਿਆਰਿਓ ਉਹ ਬੁੱਝਦਾ, ਅੰਦਰੋਂ ਸਮਝਦਾ ਵੀ ਪਿਆ। ਤੇ ਸਾਹਿਬ ਕਹਿੰਦੇ ਜੇ ਤੂੰ ਇਹ ਸਮਝ ਲੈ ਵੇਖਦਾ, ਫਿਰ ਤੇਰੇ ਅੰਦਰ ਪਾਪ ਨਹੀਂ ਆਉਣਗੇ। ਫਿਰ ਬਾਬਾ ਜੀ ਨੇ ਕਿਹਾ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਾਂ ਛਪਾਵੈ, ਤੇਰੇ ਤੂੰ ਕਿੱਥੇ ਲੁਕਾ ਹਨ। ਹਜ਼ੂਰ ਕਿਰਪਾਲੂ ਜੀ ਮਿਹਰ ਪਿਆ ਕਰਦੇ ਨੇ, ਜਿਹੜਾ ਵੇਖਦਾ ਬੁੱਝਦਾ ਅੰਤਰ ਬਾਹਰ ਰੱਬ ਰਿਹਾ, ਉਹ ਬਾਹਰ ਤੇ ਅੰਦਰ ਸਾਰੀਆਂ ਥਾਵਾਂ ਤੇ ਆਪ ਰਚਿਆ। ਅਗਲਾ ਬਚਨ ਫੱਫੈ ਫਾਹੀ ਸਭ ਜਗ ਫਾਂਸਾ, ਸਾਰੀ ਦੁਨੀਆਂ ਕਿਸੇ ਨਾ ਕਿਸੇ ਮਾਇਆ ਦੀ ਫਾਈ ਚ ਬੱਜੀ, ਜਮ ਕੇ ਸੰਗਲ ਬੰਦ ਲਿਆ, ਮਨ ਫਾਈ ਚ ਜਿਉਂਦਿਆਂ ਬੱਜੇ ਤੇ ਅਗਾ ਜਮਦੂਤ ਨੇ ਸੰਗਲ ਤਿਆਰ ਕੀਤੇ ਨੇ ਬੰਨਣ ਵਾਸਤੇ। ਉਹ ਕਿਹੜੀ ਚੀਜ਼ ਜਿਹੜੀ ਫਾਈ ਵਿੱਚ ਸਾਨੂੰ ਪਾਈ ਬੈਠੀ ਹੈ? ਉਹ ਹੈ ਮਨ ਮਾਇਆ ਮੈਂ ਰਮ ਰਹੋ ਫਸਿਆ। ਨਿਕਸਿਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉਂ ਛਾਗਤ ਨਾਹਿਨ ਪੀਤ, ਫਸਿਆ ਹੈ। ਕਬੀਰ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਬਾਬਾ ਜੀ ਨੇ ਉਸ ਪ੍ਰਮਾਣ ਨੂੰ ਦੋ ਥਾਵਾਂ ਤੇ ਵਰਤਿਆ। ਇੱਕ ਚੰਚਲਤਾਈ ਵਿੱਚ ਜਦੋਂ ਬੰਦੇ ਨੂੰ ਕ੍ਰੋਧ ਹੁੰਦਾ, ਨ੍ਰਿਤਿਅੰ ਕ੍ਰੋਧ ਜਥਾ ਮਰਕਟ ਹੈ, ਬੰਦਾ ਗੁੱਸੇ ਵਿੱਚ ਅੰਜ ਨੱਚਦਾ ਜਿਵੇਂ ਬਾਂਦਰ ਨੱਚਦਾ। ਗੁਰੂ ਸਾਹਿਬ ਨੇ ਕਿਹਾ ਕਹਿੰਦੇ ਜੇ ਕਿਤੇ ਬਾਂਦਰ ਦੇ ਦਰਸ਼ਨ ਕਰਨੇ ਹੋਣ, ਦਰਸ਼ਨ ਹੀ ਸ਼ਬਦ ਕਹਾਂਗੇ ਨਾ, ਕਹਿੰਦਾ ਬੰਦਾ ਗੁੱਸੇ ਵਿੱਚ ਜਦੋਂ ਤੜਫਦਾ ਨਾ, ਉਸ ਤਰ੍ਹਾਂ ਟਪੂਸੀਆਂ ਮਾਰਦਾ ਜਿਵੇਂ ਬਾਂਦਰ ਮਾਰਦਾ ਹੈ। ਹਜ਼ੂਰ ਨੇ ਦੂਜਾ ਸ਼ਬਦ ਵਰਤਿਆ ਫਾਹੀ ਤੇ। ਕਲੰਦਰ ਨੇ ਬਾਂਦਰ ਫੜਨਾ, ਭਾਂਡੇ ਵਿੱਚ ਚਣੇ ਪਾਏ, ਜ਼ਮੀਨ ਵਿੱਚ ਭਾਂਡਾ ਗੱਡ ਦਿੱਤਾ ਤੇ ਬਾਂਦਰ ਆਇਆ, ਉਹਨੇ ਹੱਥ ਹੌਲਾ ਸੀ, ਭਾਂਡੇ ਵਿੱਚ ਹੱਥ ਪਾ ਲਿਆ, ਚਣਿਆਂ ਦੀ ਮੁੱਠ ਤਾਂ ਭਰ ਲਈ, ਹੁਣ ਬਾਹਰ ਕੱਢਣਾ ਚਾਹੁੰਦਾ, ਉੱਤੋਂ ਭਾਂਡੇ ਦਾ ਮੂੰਹ ਸੌੜਾ, ਬਾਹਰ ਨਹੀਂ ਨਿਕਲਦਾ, ਤੇ ਚਣੇ ਛੱਡਣ ਨੂੰ ਦਿਲ ਕੋਈ ਨਹੀਂ ਕਰਦਾ। ਸੱਚ ਜਾਣੋ ਇਹੀ ਹੈ, ਦੁਨੀਆਂ ਦੇ ਭੋਗ ਛੱਡਣ ਨੂੰ ਵੀ ਦਿਲ ਨਹੀਂ ਕਰਦਾ, ਤੇ ਉਹ ਛੱਡਦੇ ਵੀ ਕੋਈ ਨਹੀਂ। ਆਹ ਜਿਹੜੇ ਪੁਰਾਣਿਆਂ ਨੇ ਸ਼ਬਦ ਵਰਤੇ ਸਨ ਨਾ, ਕਿ ਮੈਂ ਤਾਂ ਛੱਡਣਾ, ਮੈਨੂੰ ਕੰਬਲ ਨਹੀਂ ਛੱਡਦਾ, ਇਹਨਾਂ ਕਹਾਵਤਾਂ ਪਿੱਛੇ ਗੱਲ ਹੀ ਕੋਈ। ਅਸੀਂ ਕਹਿੰਦੇ ਹਾਂ ਨਾ ਤਿੰਨਾਂ ਚ ਨਾ ਤੇਰਾਂ ਚ, ਇਹ ਕਿਉਂ ਕਿਹਾ ਜਾਂਦਾ ਸੀ? ਜਿਹੜਾ ਖੁਸ਼ੀ ਦਾ ਕੰਮ ਹੈ ਉਹ ਤਿੰਨ ਦਿਨਾਂ ਦਾ ਹੁੰਦਾ ਸੀ, ਵਿਆਹ ਕਰਨਾ, ਪਹਿਲੇ ਦਿਨ ਵੜ, ਫਿਰ ਜੰਝ ਤੇ ਮੁਕਲਾਵਾ ਹੋਣਾ, ਇਹੀ ਸੀ ਪਿੰਡਾਂ ਚ ਤਿੰਨ ਦਿਨਾਂ ਦੀ ਖੁਸ਼ੀ। ਤੇਰੀਏ ਦਾ ਅਰਥ ਹੁੰਦਾ ਜਦੋਂ ਮਰ ਜਾਣਾ, ਕਈ ਲੋਕ ਤੇਰੀਆ ਕਰਦੇ ਸਨ, ਕਹਿੰਦੇ ਤੂੰ ਕਾਹਦਾ ਬੰਦਾ, ਨਾ ਤੈਨੂੰ ਕਿਸੇ ਤਿੰਨਾਂ ਦਿਨਾਂ ਵਿਆਹ ਚ ਪੁੱਛਿਆ, ਨਾ ਮਰਿਆਂ ਚ ਪੁੱਛਣਾ, ਤੇਰੀ ਗਿਣਤੀ ਦੋਨਾਂ ਚ ਕੋਈ ਨੀ ਹੈਗੀ। ਇਹਦਾ ਮਤਲਬ ਜਿਹਨੂੰ ਕੋਈ ਸਮਝਦਾ। ਹੁਣ ਕੰਬਲ ਛੱਡਦਾ, ਮੈਂ ਛੱਡਣਾ ਕੰਬਲ ਨਹੀਂ ਛੱਡਦਾ, ਇਹਦੇ ਸੰਬੰਧੀ ਪ੍ਰੋਫੈਸਰ ਪ੍ਰੀਤਮ ਸਿੰਘ ਹੋਣਾ ਨੇ ਗੱਲ ਕੀ ਹੈ ਕਹਾਵਤਾਂ ਦੇ ਸੰਬੰਧੀ। ਉਹ ਕਹਿੰਦੇ ਨੇ ਬੰਦੇ ਚੱਲੇ ਜਾਂਦੇ ਸਨ ਦਰਿਆ ਦੇ ਕੰਢੇ, ਨਦੀ ਭਰ ਕੇ ਵਗਦੀ ਸੀ, ਕਾਲਾ ਜਿਹਾ ਕੰਬਲ ਕਿਸੇ ਨੂੰ ਦੱਸਿਆ, ਉਹਨੇ ਸਾਥੀਆਂ ਉਹਨੇ ਦੱਸਿਆ, ਪਿੱਛੇ ਰਹਿ ਗਿਆ ਵੀ ਅੱਜ ਇਹਨਾਂ ਨੂੰ ਨਾ ਪਤਾ ਲੱਗ ਜਾ, ਮੈਂ ਕੱਲਾ ਹੀ ਵੀ ਚੁਕਾ ਲਿਆਵਾਂ। ਉਹਨੇ ਛਾਲ ਮਾਰੀ, ਕੰਬਲ ਨੂੰ ਹੱਥ ਪਾਇਆ ਤੇ ਹੱਥ ਪਾਉਂਦਿਆਂ ਸਰਾਬ ਡੁੱਬਣ ਲੱਗਾ। ਉਸ ਚ ਕੰਬਲ ਨਹੀਂ ਸੀ, ਪਾਣੀ ਚ ਰੁੜਿਆ ਜਾਂਦਾ ਰਿਸ਼ ਸੀ, ਜਿਹੜਾ ਜੇ ਜਿਉਂਦਾ ਸੀ ਉੱਤੋਂ ਉਹਦੀ ਪਿੱਠ ਲੱਗਦੀ ਸੀ ਜਿਵੇਂ ਕੰਬਲ ਹੈ। ਹੁਣ ਰਿੱਛ ਨੇ ਪਕੜ ਲਿਆ, ਉਹ ਕਹਿਣ ਲੱਗੇ ਸਾਡੇ ਤੋਂ ਬਿਨਾਂ ਕੰਬਲ ਲੱਭਣਾ, ਛੱਡਦੇ ਪਰ ਕੰਬਲ ਨੂੰ ਡੁੱਬਣ ਲੱਗਾ ਹੈ। ਕਹਿੰਦਾ ਮੈਂ ਕੰਬਲ ਛੱਡਣਾ, ਹੁਣ ਕੰਬਲ ਮੈਨੂੰ ਕੋਈ ਨਹੀਂ ਜੇ ਛੱਡਦਾ। ਇਸ ਕਹਾਵਤ ਦਾ ਕੋਈ ਅਰਥ ਸੀ। ਹੁਣ ਉਸ ਬਾਂਦਰ ਨੇ ਹੱਥ ਤਾਂ ਲਿਆ ਪਾ, ਹੱਥ ਨਿਕਲੇ ਕੋਈ ਨਾ। ਬਾਬਾ ਜੀ ਕਹਿੰਦੇ ਨੇ ਏਡਾ ਸਿਆਣਾ, ਇੰਨਾ ਚੰਚਲ, ਇੰਨਾ ਛੋਲਾ, ਕਹਿੰਦੇ ਨੇ ਇੱਕ ਚਣਿਆਂ ਦੀ ਮੁੱਠੀ ਨੇ ਇਹੋ ਜਿਹਾ ਪਿਆਸਾਇਆ, ਮਰਦੇ ਦਮ ਤੱਕ ਲੋਕਾਂ ਦੇ ਬੂਹੇ ਅੱਗੇ ਨੱਚੀ ਗਿਆ। ਮਰਕਟ ਮੁਸ਼ਟੀ ਅਨਾਜ ਕੀ, ਮਨ ਬੌਰਾ ਰੇ ਲੀਨੀ ਹਾਥ ਪਸਾਰ, ਛੁੱਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ, ਛੁੱਟਣ ਕੋ ਫੱਫੈ ਫਾਹੀ, ਸਭ ਜਗ ਫਾਂਸਾ ਜਮ ਕੈ ਸੰਗਲ ਬੰਦ ਲਿਆ। ਪਹਿਲਾਂ ਮਾਇਆ ਨੇ ਬੰਨਿਆ, ਮਰ ਕੇ ਜਮਾਨੇ ਬੰਨ ਲਿਆ। ਸਾਹਿਬ ਕਹਿੰਦੇ ਨੇ ਪਰ ਨਹੀਂ ਉਦਾਸ ਨਾ ਹੋਈ, ਗੁਰ ਪ੍ਰਸਾਦੀ ਸੇ ਨਰ ਉਭਰੇ, ਗੁਰੂ ਜੀ ਦੀ ਕਿਰਪਾ ਨਾਲ ਬਖਸ਼ੀਸ਼ ਨਾਲ ਉਹ ਬਚ ਗਏ। ਜੇ ਹਰ ਸ਼ਰਨਾਗਤ ਭੱਜ ਪਿਆ, ਜਿਹੜੇ ਖਰੀ ਦੀ ਸ਼ਰਨ ਵਿੱਚ ਪੈ ਗਏ। ਅਖੀਰਲਾ ਜਿਹੜਾ ਅੱਜ ਪਤਾ ਹੈ ਉਹ ਹੈ ਬੱਬੇ ਬਾਜੀ ਖੇਲਣ ਲੱਗਾ, ਚੌਪੜ ਕੀਤੇ ਚਾਰ ਜੁਗਾਂ। ਪ੍ਰਭੂ ਇਹਨਾਂ ਬੰਦਿਆਂ ਦੇ ਹੱਥ ਕੀ ਆਪੀ ਤੂੰ ਖੇਡਾਂ ਰੱਖੀਆਂ? ਚੌਪੜ ਦੀ ਖੇਡ ਆਪ ਜਾਣਦੇ ਹੋ, ਚੌਪੜ ਦਰ ਤੇ ਚਾਰ ਪੱਲਿਆਂ ਵਾਲਾ ਕੱਪੜਾ। ਸਾਹਿਬ ਕਹਿੰਦੇ ਨੇ ਦੇਖੋ ਉਸ ਵਾਹਿਗੁਰੂ ਨੇ ਬਾਜੀ ਪਾਈ, ਬੱਬੇ ਬਾਜੀ ਖੇਲਣ ਲੱਗਾ, ਚੌਪੜ ਕੀਤੇ ਚਾਰ ਜੁਗਾਂ। ਚਾਰ ਜੁਗਾਂ ਦਰ ਤੇ ਜਿਹੜੇ ਚਾਰ ਜੁਗਾਂ ਦਾ ਸਮਾਂ, ਉਹਨੇ ਚੌਪੜ ਦੇ ਕੱਪੜਾ ਬਣਾ ਲਿਆ। ਜੀ ਜੰਤ ਸਭ ਸਾਰੀ ਕੀਤੇ ਸਾਰੀ ਦਰ ਤੇ ਨਰਦਾਂ। ਹੁਣ ਚੌਪੜ ਜਿਹੜੇ ਖੇਡਦੇ ਨੇ ਤੁਹਾਨੂੰ ਪਤਾ ਨਰਦਾਂ ਵਿੱਚ ਰੱਖਦੇ ਨੇ ਖਾਨਿਆਂ ਦੇ। ਉਸ ਸਾਈ ਨੇ ਜਿੰਨੇ ਜੀਵ ਆ ਸਾਨੂੰ ਨਰਦਾਂ ਬਣਾਇਆ। ਤੇ ਕਹਿਣ ਲੱਗੇ ਪਾਸਾ ਢਾਲਣ ਆਪ ਲੱਗਾ, ਆਪ ਹੀ ਨਰਦਾਂ ਨੂੰ ਸੱਤੀ ਜਾਂਦਾ, ਕੋਈ ਜਿੱਤਦਾ ਪਿਆ ਕੋਈ ਹਾਰਦਾ ਪਿਆ, ਖੇਡ ਤਾਂ ਤੇਰੀ ਹੈ, ਤੂੰ ਬੈਠਾ ਵੇਖੀ ਜਾਣਾ। ਤਾਂ ਇਹਨੂੰ ਸਾਹਿਬ ਨੇ ਕਿਹਾ ਕਾਠ ਕੀ ਪੁੱਤਰੀ, ਭਾਵੇਂ ਉਹ ਪ੍ਰਕਰਨ ਦੂਸਰੇ ਦਾ ਸ਼ਬਦ ਹੈ ਪਰ ਭਾਵ ਅਰਥਿਕ ਹੋਵੇ, ਕਾਠ ਕੀ ਪੁੱਤਰੀ ਕਹਾਂ ਕਰੇ ਬੱਬਰੀ, ਖਿਲਾਵਨ ਹਾਰੋ ਜਾਣੇ। ਉਸ ਨਰਦਾਂ ਸੱਟਣ ਵਾਲੇ ਨੂੰ ਪਤਾ ਹੈ, ਪਤਾ ਨਹੀਂ ਕਿਹੋ ਜੀ ਨਰਦ ਸੱਟਣੀ। ਤੇ ਦੇਖੋ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਚੀਜ਼ ਦਾ ਦਾਅਵਾ ਨਹੀਂ, ਕਿਉਂਕਿ ਜਿਹੜਾ ਬੰਦਾ ਦਾਅਵਾ ਕਰਨ ਲੱਗਦਾ ਉਹ ਸਮਝੋ ਸੜਨ ਵਾਲੇ ਪਾਸੇ ਤੁਰਦੇ ਹੈ। ਕਬੀਰ ਦਾਅਵਾ ਹੈ ਦਾਜਨ ਹੋਦ ਹੈ, ਨਿਰਦਾਅਵਾ ਰਹੇ ਨਿਸੰਗ। ਉਸ ਦੀ ਖੇਡ ਹੈ ਜਿਹੜੀ ਅੱਜ ਨਰਦ ਜਿੱਤਦੀ ਪਈ ਉਹ ਕੱਲ ਨੂੰ ਹਾਰ ਸਕਦੀ ਏ, ਜਿਹੜੀ ਅੱਜ ਹਾਰਦੀ ਉਹ ਕੱਲ ਨੂੰ ਜਿੱਤ ਸਕਦੀ ਹੈ। ਸਤਿਗੁਰੂ ਕਿਰਪਾ ਕਰੇ ਸਾਨੂੰ ਉਸ ਦੀਆਂ ਦਾਤਾਂ ਲੈ ਕੇ ਦਾਤਾਰ ਦਾ ਸ਼ੁਕਰ ਕਰਨ ਦੀ ਜਾਚ ਆ ਜਾਏ, ਖੋਈਆਂ ਭੁੱਲਾਂ ਬਖਸ਼ ਦੇਣੀਆਂ। ਕੱਲ ਨੂੰ ਹਜ਼ੂਰ ਕਹਿਣਗੇ ਭਾਲ ਉਸ ਸਾਈ ਨੂੰ ਆਪਣੇ ਅੰਦਰ, ਮਨਮੁਖਤਾ ਨੂੰ ਛੱਡ ਦੇ। ਕੱਲ ਨੂੰ ਦੋ ਅੱਖਰਾਂ ਦੀ ਵਿਚਾਰ ਅੱਗੇ ਹੋਵੇਗੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।